ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਘਰ ਪਹਿਲਾ ਆਸਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨਹੇ ਉਪਾਇਆ ਭਾਈ ਕਰਨ ਕਾਰਨ ਸਮਰੱਥ ਜੀਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵੱਥ ਸਭ ਜਗ ਜਿਨਹੇ ਉਪਾਇਆ ਭਾਈ ਕਰਨ ਕਾਰਨ ਸਮਰੱਥ ਜੀਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵੱਥ ਕਿਨ ਕਹੀਐ ਕਿਉਂ ਦੇਖੀਐ ਭਾਈ ਕਰਤਾ ਏਕ ਅਕੱਥ ਗੁਰ ਗੋਬਿੰਦ ਸਲਾਹੀਐ ਭਾਈ ਜਿਸ ਤੇ ਜਾਪੈ ਤੱਥ ਮੇਰੇ ਮਨ ਜਪੀਐ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁੱਖ ਦਰਦ ਕਾਹੰਤਾ ਮੇਰੇ ਮਨ ਜਪੀਐ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਜਦੋਂ ਵੀ ਇੱਕ ਮਨੁੱਖ ਦੂਜੇ ਮਨੁੱਖ ਨਾਲ ਗੱਲ ਕਰਦਾ ਹੈ ਉਹਨੂੰ ਵਿਦਵਾਨਾਂ ਦੀ ਭਾਸ਼ਾ ਵਿੱਚ ਬਗਤਾ ਕਹਿੰਦੇ ਹਨ ਅਤੇ ਬਗਤੇ ਤਿੰਨ ਤਰ੍ਹਾਂ ਦੇ ਮੰਨੇ ਨੇ ਉਤਮ ਬਗਤਾ ਮਗਨ ਬਗਤਾ ਅਤੇ ਕਲਿਸ਼ਟ ਬਗਤਾ ਅਸੀਂ ਆਮ ਕਰਕੇ ਜਦੋਂ ਵੀ ਵਾਰਤਾਲਾਪ ਕਰਦੇ ਹਾਂ ਗੱਲ ਕਰਦੇ ਹਾਂ ਬਹੁਤ ਸਾਰੇ ਲੋਕਾਂ ਦੀ ਜ਼ਬਾਨ ਤੋਂ ਲਫ਼ਜ਼ ਸੁਣੀਦਾ ਹੈ ਗਿਆਨੀ ਜੀ ਮੈਨੂੰ ਝੂਠ ਬੋਲਣ ਦੀ ਆਦਤ ਨਹੀਂ ਇਹ ਆਪਾਂ ਤਕਰੀਬਨ ਸਾਰੇ ਕਹਿੰਦੇ ਹਾਂ ਇਹਦਾ ਭਾਵ ਹੋਇਆ ਕਿ ਮੈਂ ਧਰਮ ਪੁੱਤਰ ਹਾਂ ਅਤੇ ਬਾਕੀ ਝੂਠੇ ਨੇ ਜਿਹੜਾ ਸੱਚਾ ਹੈ ਉਹਨੂੰ ਸਰਟੀਫਿਕੇਟ ਦੀ ਲੋੜ ਨਹੀਂ ਇਸ ਪ੍ਰਕਾਰ ਉਹਨੂੰ ਕਲਿਸ਼ ਬਗਤਾ ਕਹਿੰਦੇ ਹਨ ਦੂਸਰਾ ਮਗਨ ਬਗਤਾ ਹੈ ਜਿਹਨੂੰ ਅੰਗਰੇਜ਼ੀ ਵਿੱਚ ਆਪਾਂ ਕਹਿੰਦੇ ਯੂ ਯੋਰਜ ਤੁਸੀਂ ਤੁਹਾਡਾ ਦੂਜੇ ਨੂੰ ਸਮਝਾਉਣਾ ਵੀ ਆਹ ਕੰਮ ਕਰਿਆ ਕਰ ਪਰ ਆਪਣੇ ਤੇ ਅਮਲ ਨਹੀਂ ਜਿਹਨੂੰ ਸਤਿਗੁਰੂ ਪੰਚਮ ਪਾਤਸ਼ਾਹ ਮੇਰੇ ਮਾਲਕ ਨੇ ਉਹ ਕਿਹਾ ਅਵਰ ਉਪਦੇਸ਼ ਆਪ ਨਾ ਕਰੈ ਆਵਤ ਜਾਵਤ ਜਨਮੇ ਮਰੇ। ਸਾਡੇ ਸਤਿਗੁਰੂ ਸਾਹਿਬਾਨਾਂ ਦੇ ਵਿੱਚ ਇੱਕ ਵਿਸ਼ੇਸ਼ ਵਾਧਾ ਹੈ। ਮੇਰੇ ਸਤਿਗੁਰੂ ਪਾਤਸ਼ਾਹ ਸੰਪੂਰਨ ਨੇ, ਮੇਰੇ ਸਤਿਗੁਰੂ ਪਾਤਸ਼ਾਹ ਪਰਮੇਸ਼ਰ ਸਰੂਪ ਹਨ, ਪਰ ਜਦੋਂ ਵੀ ਉਹਨਾਂ ਸਿੱਖਿਆ ਦਿੱਤੀ ਹੈ ਉਹਨਾਂ ਆਪਣੇ ਮਨ ਦਾ ਬਹਾਨਾ ਬਣਾ ਕਰਕੇ ਦੂਜਿਆਂ ਨੂੰ ਉਤਾਰਿਆ ਹੈ। ਤੁਸੀਂ ਇਸੇ ਸੋਚ ਰਾਗ ਵਿੱਚ ਕਿਤੇ ਇਕਾਗਰ ਹੋ ਕਰਕੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਪੜ੍ਹੋ। ਬੜੀ ਸਰਲ ਭਾਸ਼ਾ ਵਿੱਚ ਹੈ ਔਰ ਉਹ ਪੰਕਤੀਆਂ ਨੇ, ਮਾਈ ਮਨ ਮੇਰੋ ਬਸ ਨਾ ਹੈ, ਇਹਦੇ ਅੱਖਰੀ ਅਰਥ ਨੇ ਮਾਂ ਮੇਰਾ ਮਨ ਮੇਰੇ ਕੰਟਰੋਲ ਵਿੱਚ ਨਹੀਂ। ਕੀ ਕੋਈ ਦੁਨੀਆਂ ਦਾ ਮਨੁੱਖ ਕਹਿ ਸਕਦਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਮਨ ਕਾਬੂ ਚ ਨਹੀਂ? ਮੇਰਾ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ, ਮੇਰਾ ਮਾਲਕ, ਮੇਰੇ ਸਿਰ ਦਾ ਸਾਈਂ, ਜਿਹਦੇ ਵੱਲ ਨਿਗਾਹ ਭਰ ਕੇ ਵੇਖ ਲਈ ਉਹਦਾ ਮਨ ਕਾਗਰ ਹੋ ਜਾਏਗਾ। ਪਰ ਉਹਨਾਂ ਨੇ ਤਕਰੀਬਨ ਆਪਣੇ ਮਨ ਦਾ ਬਿੰਬ ਬਣਾ ਕਰਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਉਸ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ, ਜਿਹਨੂੰ ਆਪਾਂ ਪੰਜਾਬੀ ਚ ਆਮ ਬਾਪੂ ਕਹਿੰਦੇ ਨੇ, ਦਾਦੇ ਨੂੰ, ਉਹਨਾਂ ਦੇ ਬਾਪੂ ਜੀ, ਦਾਦਾ ਜੀ, ਸਤਿਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੂੰ ਅੱਡ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਉਸੇ ਢੰਗ ਦੇ ਵੱਲ ਸਾਨੂੰ ਸਮਝਾਉਣਾ ਕੀਤਾ ਹੈ। ਮੇਰੇ ਮਨ ਜਪਿਆ ਹਰ ਭਗਵੰਤਾ, ਆਪਾਂ ਧਾਮ ਕਰਕੇ ਦੂਜਿਆਂ ਨੂੰ ਕਹੀ ਜਾਂਦੇ ਹਾਂ ਨਾ, ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਬਹਾਨਾ ਬਣਾ ਕੇ ਆਪਣੇ ਮਨ ਦਾ ਕਹਿੰਦੇ, ਮੇਰੇ ਮਨਾ ਜਿਹੜਾ ਦੁੱਖਾਂ ਦਾ ਹਰਕ ਹੈ, ਜਿਹੜਾ ਹਰ ਥਾਂ ਤੇ ਵਿਆਪਕ ਹੈ, ਜਿਹੜਾ ਹਰੇ ਭਰੇ ਕਰਨ ਵਾਲਾ ਹੈ, ਕਿਤੇ ਉਸ ਮਾਲਕ ਨੂੰ ਵੀ ਬੋਲਿਆ ਕਰ, ਉਹਦਾ ਚੇਤਾ ਕਰਿਆ ਕਰ। ਜਪੀਏ ਤੋਂ ਭਾਵ ਹੁੰਦਾ ਬੋਲ ਕੇ ਚੇਤੇ ਕਰਨਾ, ਜਿਹੜਾ ਜਪ ਲਫਜ਼ ਹੈ ਨਾ, ਇਹਦਾ ਭਾਵ ਹੁੰਦਾ ਵੀ ਆਪਣੀ ਜਵਾਨ ਤੋਂ ਬੋਲ ਕੇ ਚੇਤੇ ਕਰਨਾ ਜਾਪ। ਤੋ ਅੱਜ ਦੇ ਇਸ ਪਾਵਨ ਪਵਿੱਤਰ ਫਰਮਾਨ ਦਾ ਜੋ ਮੇਨ ਧੁਰਾ, ਜਿਹਨੂੰ ਆਪਾਂ ਕੇਂਦਰੀ ਬਿੰਦੂ ਕਹਿ ਦਿੰਦੇ ਹਾਂ, ਉਹ ਕੇਂਦਰੀ ਬਿੰਦੂ ਇਹ ਹੈ ਵੀ ਮੇਰੇ ਮਨ ਦੂਜਿਆਂ ਨੂੰ ਕਹਿਣ ਦੀ ਬਜਾਏ ਕਦੇ ਤੂੰ ਰੱਬ ਦਾ ਨਾਮ ਲਿਆ ਕਰ। ਇਹ ਤਿੰਨ ਅਸ਼ਟਪਦੀਆਂ ਸੋਠ ਰਾਗ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਮੇਰੇ ਮਾਲਕ ਨੇ ਉਚਾਰਨ ਕੀਤੀਆਂ ਹਨ ਔਰ ਇਹ ਰਾਗ ਦੇ ਨਿਯਮਾਂ ਦੇ ਮੁਤਾਬਕ ਮੇਘ ਰਾਗ ਦੀ ਰਾਗ ਨਹੀਂ ਹੈ ਔਰ ਇਹਦੇ ਕੀਰਤਨ ਕਰਨ ਦਾ ਟਾਈਮ ਰਾਤ ਦਾ ਦੂਜਾ ਪਹਿਰ ਲਿਖਿਆ ਵਿਦਵਾਨ ਪੁਰਸ਼ਾਂ ਨੇ। ਤੋ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਹਜ਼ੂਰ ਨੇ ਸਾਨੂੰ ਪ੍ਰੇਰਨਾ ਦਿੱਤੀ, ਪਿਆਰਿਆ ਗੁਰੂ ਦੇ ਦੱਸੇ ਢੰਗ ਤਰੀਕੇ ਦੇ ਨਾਲ ਉਸ ਵਾਹਿਗੁਰੂ ਨੂੰ ਚੇਤੇ ਕਰ ਤਾਂ ਕਿ ਤੇਰੀ ਜ਼ਿੰਦਗੀ ਦਾ ਮਕਸਦ ਪੂਰਾ ਹੋ ਜਾਏ। ਇਸ ਪੱਖ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ ਆਪਾਂ ਵਿਚਾਰਨ ਦਾ ਯਤਨ ਕਰੀਏ, ਹਜ਼ੂਰ ਰਹਿਮਤਾਂ ਕਰਨ। ਮੈਂ ਆਪਣੇ ਸੁਭਾਅ ਦੇ ਮੁਤਾਬਕ ਜਦੋਂ ਵੀ ਕਥਾ ਕਰਨ ਲੱਗਦਾ ਮੈਂ ਬੇਨਤੀ ਕਰਦਾ ਕਿ ਗੁਰਮੁਖੋ ਵਾਹਿਗੁਰੂ ਕਹੋ। ਇਹ ਕਿਉਂ ਬਦਲ ਵਾਈ ਹੈ? ਰਾਜਸਥਾਨ ਦੇ ਲੋਕ ਆਪਣੇ ਭਾਂਡਿਆਂ ਨੂੰ ਮਾਂਜ ਸਵਾਰ ਕਰਕੇ ਤੇ ਨੰਗੇ ਕਰਕੇ ਰੱਖ ਦਿੰਦੇ ਨੇ ਤਾਂ ਕਿ ਮੀਂਹ ਦਾ ਪਾਣੀ ਉਹ ਘੜਿਆਂ ਚ ਪੈ ਜਾਏ ਤੇ ਜੇ ਘੜੇ ਤੇ ਢੱਕਣ ਹੋਵੇਗਾ, ਚੱਪਣੀ ਹੋਵੇਗੀ, ਉਹ ਖਾਲੀ ਰਹਿ ਜਾਂਦਾ ਹੈ। ਇਸੇ ਪ੍ਰਕਾਰ ਗੁਰਮੁਖੋ ਗੁਰੂ ਦੀ ਰਹਿਮਤ ਅੱਠੇ ਪੈਰ ਵਸਦੀ ਹੈ ਪਰ ਆਪਾਂ ਮਨ ਉੱਤੇ ਘੜੇ ਤੇ ਢੱਕਣ ਰੱਖਿਆ ਵੀ ਅੰਦਰ ਗੱਲ ਵੜੇ ਕੋਈ ਨਾ ਅੰਦਰ ਜਾਵੇ ਕੋਈ ਨਾ ਜਿਵੇਂ ਮੈਂ ਤਕਰੀਬਨ ਬੇਨਤੀ ਕਰਦਾ ਰਹੀ ਨਾ ਬਾਣੀ ਪੜ੍ਹਨ ਲਈ ਆਉਂਦੇ ਆਪਾਂ ਬਾਣੀ ਸੁਣ ਲਈ ਆਉਂਦੇ ਹਾਂ ਬਾਣੀ ਵਿਚਾਰਨ ਲਈ ਆਉਂਦੇ ਹਾਂ ਪਰ ਆਪਣੇ ਇੱਕ ਨਵਾਂ ਰਿਵਾਜ ਚੱਲਿਆ ਵੀ ਗੁਟਕਾ ਹੱਥ ਚ ਫੜ ਕੇ ਨਾਲੇ ਕੀਰਤਨ ਵੀ ਸੁਣੀ ਜਾਂਦੇ ਹਾਂ ਨਾਲੇ ਲੋਕਾਂ ਵੱਲ ਵੇਖੀ ਜਾਂਦੇ ਵੀ ਕਿਹੜਾ ਕਿਹੜਾ ਬੰਦਾ ਲੰਘਿਆ ਤੇ ਉਹਦੀ ਪੱਗ ਢੱਠੀ ਏ ਕਿ ਵਧੀ ਹੈ ਤੇ ਨਾਲੇ ਗੁਟਕਾ ਵੀ ਪੜੀ ਜਾਂਦੇ ਮੈਂ ਹੈਰਾਨ ਹਾਂ ਤੇ ਇੰਨਾ ਦਿਮਾਗ ਤਿੱਖਾ ਕਿੱਥੋਂ ਗਿਆ ਮੈਂ ਬਾਣੀ ਪੜ੍ਹਦਾ ਤੇ ਸੁਣਦਾ ਰੋਜ਼ਾਨਾ ਪਰ ਸੱਜ ਵਾਲਿਆਂ ਜੇ ਗੁਰਮੁਖੋ ਬਾਣੀ ਸੁਣਦਿਆਂ ਵੀ ਮਨ ਨਹੀਂ ਜੇ ਸੁਣਦਾ ਪੂਰਾ ਕੋਸ਼ਿਸ਼ ਕਰੀਦੀ ਹੈ ਵੀ ਇਹ ਨਿਤਨੇਮ ਦੀ ਬਾਣੀ ਨੂੰ ਧਿਆਨ ਨਾਲ ਸੁਣਿਆ ਜਾਏ ਵੇਖਣ ਨੂੰ ਜਾਪਦਾ ਵੀ ਸੁਣਦਾ ਪਰ ਮਨ ਨਹੀਂ ਜੇ ਸੁਣਦਾ ਸੱਚ ਜੇ ਥੋੜ੍ਹੀ ਬਹੁਤੀ ਬਾਣੀ ਪੜ੍ਹੀ ਦੀ ਵੀ ਹੈ ਪੜ੍ਹਦਿਆਂ ਜਵਾਨ ਭਾਈਲੀ ਜਾਂਦੀ ਹੈ ਆਵਾਜ਼ ਆਉਂਦੀ ਹੈ ਪਰ ਜਿਹਨੂੰ ਸੁਣਾਉਣਾ ਉਹ ਪ੍ਰਦੇਸ਼ਾਂ ਦੀ ਸੈਰ ਕਰਦਾ ਇੰਨਾ ਔਖਾ ਮਨ ਨੂੰ ਸੁਣਾਉਣਾ ਪਰ ਮੈਂ ਹੈਰਾਨ ਹਾਂ ਕਿ ਇਹੋ ਜਿਹੇ ਕਿਵੇਂ ਤਿੱਖੀ ਬੁੱਧੀ ਵਾਲੇ ਆਪਣੇ ਚ ਪੈਦਾ ਹੋ ਗਏ ਤੇ ਨਾਲੇ ਕੀਰਤਨ ਵੀ ਸੁਣੀ ਜਾਂਦੇ ਨਾਲੇ ਗੁੜਕੇ ਦੇ ਅੰਗ ਵੀ ਥੱਲੀ ਜਾਂਦੇ ਨਾਲੇ ਬੰਦਿਆਂ ਦੀ ਗਿਣਤੀ ਵੀ ਕਰੀ ਜਾਂਦੇ ਨੇ ਮੈਂ ਇਹ ਤਾਂ ਕਹਿੰਦਾ ਮੇਰੇ ਉਹ ਆਪਣੇ ਨੇ ਮੇਰੀਆਂ ਉਹ ਭੈਣਾਂ ਨੇ ਮੇਰੇ ਵੀਰ ਨੇ ਤੇ ਆਪਾਂ ਨੂੰ ਤਾਂ ਕਹਿਣਾ ਫਰਜ਼ੀ ਬਣਦਾ ਨਾ ਗੁਰੂ ਬਾਬਾ ਸਾਡੇ ਤੇ ਕਿਰਪਾ ਕਰੇ ਸਾਡੇ ਤੇ ਰਹਿਮਤਾਂ ਕਰੇ ਵੀ ਕਿਸੇ ਢੰਗ ਨਾਲ ਸਾਡਾ ਮਨ ਇਕਾਗਰ ਹੋ ਜਾਏ ਆਪਾਂ ਗੁਰੂ ਸ਼ਬਦ ਦੀ ਵਿਚਾਰ ਕਰੀਏ ਸਾਰੇ ਸਹਿਯੋਗ ਦਿਓ ਤੇ ਬੋਲੋ ਸਤਨਾਮ ਵਾਹਿਗੁਰੂ ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ
ਸੋਰਠ ਰਾਗ ਦੇ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਇਹ ਪਾਵਨ ਪਵਿੱਤਰ ਗੁਰਬਾਣੀ ਆਚਾਰ ਰਹੇ ਹਨ
ਘਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਜਿਹੜਾ ਘਰ ਲਫ਼ਜ਼ ਹੈ ਨਾ ਇਹਦੀ ਵਿਚਾਰ ਕਰਨ ਵਾਸਤੇ ਬਹੁਤ ਤੀਖਣ ਬੁੱਧੀ ਦੀ ਲੋੜ ਹੈ ਤੇ ਬੜੇ ਸੂਖਮ ਵਿਚਾਰ ਨੇ ਇਹਦੇ ਚ ਕਿਤੇ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਮਨ ਨੂੰ ਇਕਾਗਰ ਕਰਕੇ ਟਾਈਮ ਕੱਢ ਕੇ ਪੜ੍ਹਿਆ ਕਰੋ ਤੇ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 17 ਕਰਨੇ 17 ਠਾਰਵਾਨੀ ਇਹਦੇ ਸਾਨੂੰ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਨੇ ਮਹਾਂਪੁਰਸ਼ਾਂ ਨੇ 17 ਘਰਾਂ ਦਾ ਮਤਲਬ ਪੜ੍ਹਾਇਆ ਸੀ ਪੰਜ ਕਰਮ ਇੰਦਰੇ ਪੰਜ ਗਿਆਨ ਇੰਦਰੇ ਪੰਜ ਪ੍ਰਾਣ ਮਨ ਤੇ ਬੁੱਧੀ ਨੂੰ ਸਫਲਾ ਕਰਨ ਵਾਸਤੇ ਗੁਰਮੁਖਾ ਗੁਰੂ ਰੂਪੀ ਘਰ ਤੋਂ ਬਾਹਰ ਨਾ ਜਾਈ ਕਿਉਂਕਿ ਘਰ ਦੇ ਥੱਲੇ ਔਂਕੜ ਲੱਗਣ ਕਰਕੇ ਬਣਦਾ ਇੱਕ ਵਚਨ ਨਾਲੇ ਇੱਕ ਵਚਨ ਹੈ ਤੇ ਨਾਲੇ 17 ਉਹ ਜਿਹੜਾ ਔਂਕੜ ਹੈ ਉਹ ਇਸ ਗੱਲ ਦਾ ਸੰਕੇਤ ਦਿੰਦਾ ਵੀ ਗੁਰਮੁਖਾ ਤੂੰ ਕਿਤੇ ਜਾ ਪਰ ਗੁਰੂ ਦੇ ਘਰ ਚੋਂ ਬਾਹਰ ਨਾ ਜਾਈ ਗੁਰੂ ਦਾ ਘਰ ਕਿਹੜਾ ਗੁਰਮਤ ਸਿਧਾਂਤ ਗੁਰਮਤ ਵਿਚਾਰ ਧਾਰਾ ਗੁਰੂ ਕੀ ਬਾਣੀ ਗੁਰੂ ਕੀ ਸੋਚ ਇਹ ਘਰ ਦੇ ਥੱਲੇ ਜੋ ਔਂਕੜ ਉਹ ਇਸ ਗੱਲ ਦਾ ਸੰਕੇਤ ਹੈ ਅਸ਼ਟਪਦੀਆ ਇਹ ਅੱਠ ਅੱਠ ਪਦਾਂ ਵਾਲੇ ਸ਼ਬਦ ਹੋਣ ਕਰਕੇ ਜ਼ਿਆਦਾਤਰ ਇਸ ਕਾਰਨ ਕਰਕੇ ਇਹਨੂੰ ਅਸ਼ਟਪਦੀਆਂ ਜਾਂ ਅਸ਼ਟਪਦੀਆ ਬੋਲਦੇ ਹਨ
ਹਾਂਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਗੁਰਮੁਖਾ ਪਰਮਾਤਮਾ ਇੱਕ ਹੈ ਦਵੈਤ ਤੋਂ ਰਹਿਤ ਹੈ ਉਚਾਰਨ ਤੇ ਰੱਖਿਆ ਕਰਦਾ ਹੈ ਪਰ ਉਸ ਤੱਕ ਪਹੁੰਚ ਰੱਖਣ ਲਈ तो उन्हें गुरु की कृपा का पात्र बनना पड़ेगा। जिन्ना चिर गुरु ने कृपा ना ना की उन्ना चिर एक नूं जानना असंभव है।
सब जग जिन्हें उपाया पाई,
जिहड़ा गुरमुखों जग लफज है दो अखर ने दे जजा ते गगा। जजे तो भाव है जन्म ते गगे का अर्थ है गत मौत। किते व्याह शादियां दे वाजे वज रहे ने, किते मकाना दा कठ है, किसे पासे खुशियां ते किसे पासे गमियां ने। ए दो पख होण करके ए शब्द बनिया जग। ए सारा जग जिथे कदे मौत दा बोलबाला कदे जन्म दियां खुशियां, ए भाई जिस परमात्मा ने बनाउणा कीता पाया तो पाप पैदा कीता बनाउणा कीता है।
करन कारण समरथ,
ओ भाई कारना ते करन नूं समरथ है। जिवें आपां कहिंदे ने फलानी चीज का बहाना बनिया, मेरे पातशाह कहिंदे गुरमुखा वो बहाना बनाउण वाला भी आप है। जाप साहब दे विच मैं एक पंक्ति जिन्हों भी पढ़ना तो कुदरत जाने तो उसे आ करके मेरा मन रुक जाता है। वो पंक्ति के कारण कुनिंद है कि रोजी दहंद है। कारण कुनिंद तो भाव है कि बहाना बनाने वाला भी आप है, कि कारण कुनिंद है कि रोजी दहंद है। सो इस प्रकार इहदा अर्थ है करन कारण समरथों भाव के कारण कुनिंद है कि कारना नूं बनाउण वाला है, बहाना बनाउण वाला है। समरथों भाव सारियां शक्तियां दा मालक।
जियो पिंड जिन साजिया पाई,
हां जी,
दे कर अपनी वत्थ।
वत्थ दे विद्वान वीरां ने दो अर्थ कीते हन, एक सिद्धांत ते दूजा चेतन कला। ए नहीं कि वत्थ दा अर्थ सिद्धांत गलत है, गलत नहीं, बिल्कुल दुरुस्त, पर इस तरह से फिट नहीं बैंदा। आप कई बार दो चार अक्षर पढ़ के ते जेने कावत बनी पे किसी नूं गंढी लापी ते तुसारी बन गया चूहा, तो आप दो चार अर्थ सेक के तो आप अर्थों के अर्थ फिट करी जाने बनते नहीं। उदाहरण के तौर पर असं बारहवां भी पावन बाण च एक पंक्ति पढ़ने, पोग तखारना व्यापई कंठ मिलिया हरना हो। इस तुखार के अर्थ साढ़े विद्वान बजुर्गों ने सत किए हैं। तुखार का अर्थ होता ऊठ, तुखार का अर्थ है जंदरा, तुखार का अर्थ है पाला। हुण तुसीं दसो भी पोह दे महीने च आपां कहां भी जंदरा ला दिओ जां ऊठ ते चढ़ जाओ। तुखार का अर्थ ऊठ भी ठीक है, जंदरा भी ठीक है, पर इत्थे नहीं लगेगा। इसे प्रकार तत् का अर्थ सिद्धांत है। मैं पहला बेनती की भी बिल्कुल दुरुस्त है, गलत नहीं, पर इत्थे फिट नहीं पैना, क्योंकि तद अर्थ है सिद्धांत ते दूजा अर्थ है चेतन कला। जे चेतन कला नूं सिद्धांत कित्थों आवेगा। आपां कहिंदे कि फलाना बंदा भावें किन्ना नुकसान हो जो साडे तों पासा नहीं वटदा, सत प्रतिज्ञा है, सिद्धांत है, लेकिन पासा तदों नहीं वटदा जदों उहदे अंदर परमात्मा की चेतन कला वरती है। इस करके इहदा अर्थ यह है जिस परमात्मा ने अपनी चेतन कला दे करके साढ़े शरीर में आप जो वेखते हैं जड़ शरीर जी अंदर साढ़े क्रियाकारी कहें जियो, उस आप परिपूर्ण परमात्मा ने अपनी चेतन कला दे करके ए सूखम ते स्थूल शरीर नूं घड़ना कीता बनाउणा कीता।
इन कहिया क्यों देखिया पाई,
तो गुरमुखा नूं किस ढंग नाल आपां बयान करांगे। जिवें आपां पढ़दे तेरे कमल कमल गुण कह के गावां, ਤੂੰ ਸਾਹਿਬ ਗੁਣੀ ਨਿਭਾਨਾ ਤੁਮਰੀ ਮਹਿਮਾ ਵਰਨ ਸਾਕੋ ਤੂੰ ਠਾਕਰ ਊਚ ਭਗਵਾਨਾ। ਇਸ ਕਰਕੇ ਤੈਨੂੰ ਕਿਸ ਢੰਗ ਨਾਲ ਕਹਿਣਾ ਕਰੀਏ, ਤੈਨੂੰ ਕਿਵੇਂ ਵੇਖਿਆ ਜਾਏ, ਕਿਉਂਕਿ ਤੂੰ ਸਾਰਿਆਂ ਰੰਗਾਂ ਤੇ ਰੂਪਾਂ ਦੇ ਵਿੱਚ ਵੀ ਹੈ, ਕੋਈ ਨਹੀਂ ਜਿੱਥੇ ਤੂੰ ਨਾ ਹੋਵੇਂ, ਕਿ ਜ਼ਾਹਰ ਹਜ਼ੂਰ ਹੈ ਕਿ ਹਾਜ਼ਰ ਹਜ਼ੂਰ ਹੈ। ਇਸ ਕਰਕੇ ਮੇਰੇ ਮਾਲਕਾ ਤੈਨੂੰ ਕਿਸ ਢੰਗ ਨਾਲ ਕਹਿਣਾ ਕਰੀਏ, ਤੂੰ ਕਿਵੇਂ ਵੇਖਿਆ ਜਾਏਗਾ।
ਕਰਤਾ ਏਕ ਅਕਥ,
ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਹੜਾ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹ ਸਾਡੇ ਕਫਨ ਤੋਂ ਬਾਹਰ ਹੈ। ਕਫਨਾ ਕਫੀਰਾ ਆਵਾ ਟੂਟ, ਆਪਾਂ ਕਿੰਨੇ ਵੀ ਉਹਦੇ ਬਾਰੇ ਬਿਆਨ ਕਰੀ ਚੱਲੀਏ ਪਰ ਉਹਦਾ ਅੰਤ ਨਹੀਂ। ਸਾਡੇ ਹਿੰਦੂ ਧਰਮ ਦੇ ਗ੍ਰੰਥਾਂ ਦੇ ਵਿੱਚ ਇੱਕ ਦ੍ਰਿਸ਼ਟਾਂਤ ਆਉਂਦਾ ਹੈ ਕਿ ਜਿਹੜਾ ਸ਼ੇਸ਼ਨਾਗ ਹੈ ਨਾ, ਉਹ ਪਰਮਾਤਮਾ ਦੇ ਰੋਜ਼ਾਨਾ 10,000 ਨਾਂ ਲੈਂਦਾ ਰੋਜ਼ਾਨਾ। ਇਹ ਹਿੰਦੂ ਮਤ ਵਿੱਚ ਇਸ ਗੱਲ ਦੀ ਆਮ ਪ੍ਰਚਲਿਤ ਹੈ। ਆਪਾਂ ਤਾਂ ਬਾਬੇ ਨਾਨਕ ਨੂੰ ਇਹ ਪੜਿਆ ਵੀ ਧਰਤੀ ਨੂੰ ਧਰਮ ਨੇ ਚੱਕਿਆ ਹੈ, ਉਹਨਾਂ ਦੇ ਮਤ ਦੇ ਮੁਤਾਬਕ ਧਰਤੀ ਨੂੰ ਸ਼ੇਸ਼ਨਾਗ ਨੇ ਚੱਕਿਆ। ਕਈ ਥਾਵਾਂ ਤੇ ਲਿਖਿਆ ਵੀ ਚਿੱਟੇ ਰੰਗ ਨੇ ਬਲਦ ਨੇ ਚੁੱਕਿਆ। ਜਿਹੜੀ ਉਹ ਸ਼ੇਸ਼ਨਾਗ ਵਾਲੀ ਕਥਾ ਹੈ ਨਾ, ਉੱਥੇ ਇਹ ਲਿਖਿਆ ਵੀ ਰੱਬ ਦਾ ਤੇ ਸ਼ੇਸ਼ਨਾਗ ਦਾ ਆਪਸ ਨੇ ਸਮਝੌਤਾ ਕੰਪਰੋਮਾਈਜ਼ ਹੋਇਆ। ਉਹ ਕਹਿੰਦਾ ਵੀ ਰੱਬਾ ਮੈਂ ਧਰਤੀ ਦਾ ਭਾਰ ਚੱਕ ਕੇ ਥੱਕ ਗਿਆ ਤੇ ਮੈਨੂੰ ਸਾਹ ਤਾਂ ਲੈ ਲੈਣ ਦੇਣਾ। ਉਹ ਪਰਮਾਤਮਾ ਨੇ ਆਖਿਆ ਵੀ ਗੁਰਮੁਖਾ ਜਦੋਂ ਤੂੰ ਮੇਰੇ ਨਾਵਾਂ ਦਾ ਅੰਤ ਪਾ ਲਏਗਾ ਤੈਨੂੰ ਛੁੱਟੀ। ਮੈਂ ਨਾਲ ਨਾਲ ਆਪਣੇ ਆਪ ਨੂੰ ਪਾਸੇ ਕਰਦਾ ਬੇਨਤੀ ਕਰ ਰਿਹਾ ਕਿ ਇਹ ਹਿੰਦੂ ਧਰਮ ਗ੍ਰੰਥਾਂ ਵੀ ਦ੍ਰਿਸ਼ਟਾਂਤ ਹੈ ਔਰ ਉਹਨਾਂ ਭਰਾਵਾਂ ਦੇ ਵਿਸ਼ਵਾਸ ਮੁਤਾਬਕ ਰੋਜ਼ਾਨਾ ਉਹ 10,000 ਪਰਮਾਤਮਾ ਦੇ ਨਵੇਂ ਤੋਂ ਨਵੇਂ ਨਾਂ ਲੈਂਦਾ ਪਰ ਉਹਦਾ ਅੰਤ ਨਹੀਂ ਪਾ ਸਕਿਆ। ਕਥ ਨਾ ਕਥੀ ਨਾਲ ਤੋੜ, ਜਿਵੇਂ ਆਪ ਰੋਜ਼ਾਨਾ ਜਾਤ ਸਾਹਿਬ ਵਿੱਚ ਪੜ੍ਹਦੇ ਹਾਂ, ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ। ਜੇ ਤੈਨੂੰ ਚੰਨ ਵਿੱਚ ਕਵਾਂਗੇ ਤੇ ਹਨੇਰੇ ਚ ਕੌਣ ਹੈ, ਹਨੇਰੇ ਦਾ ਮਾਲਕ ਵੀ ਤੂੰ ਹੈ ਨਾ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਸ੍ਰਿਸ਼ਟੀ ਦਾ ਕਰਤਾ ਵਾਹਿਗੁਰੂ ਸਾਡੀ ਕਥਾ ਦੇ ਵਿੱਚ ਆ ਨਹੀਂ ਸਕਦਾ, ਅਸੀਂ ਕਥਾ ਕਰਕੇ ਉਹਦਾ ਅੰਤ ਨਹੀਂ ਪਾ ਸਕਦੇ।
ਗੁਰੂ ਗੋਬਿੰਦ ਸਲਾਹੀਆ ਭਾਈ,
ਮੈਂ ਗੁਰਮੁਖੋ ਸੁਣਿਆ ਕਿ ਸੰਤ ਗਿਆਨੀ ਗੋਬਿੰਦ ਸਿੰਘ ਖਾਲਸਾ ਮਹਾਂਪੁਰਸ਼ ਜਿਹੜੇ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਤੋਂ ਪਹਿਲਾਂ ਜਥੇਦਾਰ ਸਨ ਦਮਦਮੀ ਟਕਸਾਲ ਦੇ, ਜਿਹੜੇ ਲਾਹੌਰ ਵਿੱਚ ਕਾਨਾ ਕਾਛਾ ਬੜਾ ਤਗੜਾ ਵੱਡੇ ਪਿੰਡ ਹੋਏ ਨੇ, ਉਹਨਾਂ ਨੇ ਉੱਥੇ ਤਕਰੀਬਨ 1.25 ਮਹੀਨਾ ਮੂਲ ਮੰਤਰ ਦੀ ਵਿਆਖਿਆ ਕੀਤੀ। ਮੂਲ ਮੰਤਰ ਦੀ ਇਕੱਲੇ ਮੂਲ ਮੰਤਰ ਦੀ, ਤੇ ਜਦੋਂ ਉਹ ਮਹਾਂਪੁਰਸ਼ ਉੱਥੋਂ ਚੱਲੇ ਨਾ ਤੇ ਪਿੰਡ ਦੇ ਪੰਚਾਇਤ ਵਾਲੇ ਗੁਰਮੁਖ ਪਿਆਰੇ ਕਹਿਣ ਲੱਗੇ ਬਾਬਾ ਜੀ ਤੁਹਾਡੇ ਦਾ ਗਿਆਨ ਦਾ ਅੰਤ ਇਹਨੇ ਕਮਾਲ ਕਰ ਦਿੱਤੀ ਵੀ 1.25 ਮਹੀਨਾ ਮੂਲ ਮੰਤਰ ਤੇ ਬੋਲੀ ਗਏ ਜੇ। ਉਹ ਕਹਿਣ ਲੱਗੇ ਗੁਰਮੁਖੋ ਤੁਹਾਡਾ ਰੱਬ ਭਲਾ ਭਰੇ ਕਰੇ, ਇਹ ਭੁਲੇਖੇ ਚ ਨਾ ਰਿਹਾ ਜੇ, ਮੈਨੂੰ ਜਿੰਨਾ ਕੁ ਵਾਹਿਗੁਰੂ ਨੇ ਜਣਾਇਆ ਮੈਂ ਉਹਨਾਂ ਕਿਹਾ ਪਰ ਅੰਤ ਨਹੀਂ ਜੇ। ਇਹ ਨਾ ਕਿਹਾ ਜੇ ਵੀ ਮੈਂ ਅੰਤ ਕਹਿ ਦਿੱਤਾ ਅੰਤ ਮੈਨੂੰ ਨਹੀਂ ਆਉਂਦਾ, ਹਾਂ ਜਿੰਨਾ ਕੁ ਵਾਹਿਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਮੈਂ ਉਹਦੇ ਮੁਤਾਬਕ ਗੁਰਬਾਣੀ ਦੇ ਅਰਥਾਂ ਦੀ ਤੁਹਾਡੇ ਨਾਲ ਸਾਂਝ ਕੀਤੀ, ਪਰ ਇਹਦੇ ਅਰਥ ਗੁਰੂ ਨਾਨਕ ਪਾਤਸ਼ਾਹ ਆਪ ਹੀ ਜਾਣਦੇ ਨੇ। ਇਸ ਪ੍ਰਕਾਰ ਗੁਰਮੁਖੋ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹ ਸਾਡੇ ਅੱਖਰਾਂ ਦੀ ਪਕੜ ਵਿੱਚ ਨਹੀਂ, ਉਹ ਸਾਡੀ ਕਥਾ ਤੋਂ ਉੱਪਰ ਹੈ।
ਜਿਸ ਤੇ ਜਾਪੈ ਤਥ,
ਕਿਉਂ ਕਹੀਏ ਕਿਉਂ ਦੇਖੀਏ ਭਾਈ, ਕਰਤਾ ਏਕ ਅਕਥ ਗੁਰ ਗੋਬਿੰਦ ਸਲਾਹੀਏ ਭਾਈ। ਇਹ ਮੇਰਾ ਭਰਾ ਪਾਠ ਕਰਦਾ ਖਿਆਲ ਘਰ ਚਲਾ ਗਿਆ ਸੀ, ਇਸ ਕਰਕੇ ਉਹਨੂੰ ਪਤਾ ਨਹੀਂ ਚੱਲਿਆ। ਗੁਰੂ ਦੇ ਦੁਆਰਾ ਗੋਬਿੰਦ ਦੀ ਸਿਫਤ ਕਰਨਾ ਕਰੀਏ, ਗੋਬਿੰਦ ਨਾਮ ਹੈ ਪਰਮਾਤਮਾ ਦਾ। ਗੁਰ ਗੋਬਿੰਦ ਸਲਾਹੀਏ ਭਾਈ, ਗੁਰੂ ਦੀ ਦੱਸੀ ਤਕਨੀਕ ਦੇ ਮੁਤਾਬਕ ਉਸ ਪਰਮਾਤਮਾ ਨੂੰ ਚੇਤੇ ਕਰੀਏ ਤੇ ਹੋਵੇਗਾ ਕਿ ਜਿਸ ਤੇ ਜਾਪੇ ਤੱਥ, ਇੱਥੇ ਆਵੇਗਾ ਸਿਧਾਂਤ, ਜਿਹਦੇ ਦੁਆਰਾ ਅਸੀਂ ਨੁਕਤੇ ਨੂੰ ਸਿਧਾਂਤ ਨੂੰ ਸਮਝ ਲਵਾਂਗੇ। ਮੇਰੇ ਮਨ
ਮੇਰੇ ਮਨ ਜਪੀਐ ਹਰ ਭਗਵੰਤਾ,
ਇਸ ਕਰਕੇ ਮੇਰੇ ਮਨ ਇਵੇਂ ਲੋਕਾਂ ਨੂੰ ਨਾ ਕਹੀ ਜਾਏ, ਥੋੜਾ ਬਹੁਤ ਆਪਣਾ ਵੀ ਸਵਾਰ ਲਾ। ਇਹ ਮੇਰੇ ਮਨ ਜਿਹੜਾ ਹਰ ਥਾਂ ਤੇ ਵਿਆਪਕ ਹੈ, ਜਿਹੜਾ ਸਾਰੀਆਂ ਸ਼ਕਤੀਆਂ ਦਾ ਮਾਲਕ, ਬੰਤਾ ਤੋਂ ਪਾਵੰਦਾ ਵਾਲਾ, ਕੁਲਵੰਤ ਕੁਲਾਂ ਵਾਲਾ, ਬੇਅੰਤ ਜਿਹਦਾ ਅੰਤ ਨਾ ਆਵੇ। ਸੋ ਇਸ ਪ੍ਰਕਾਰ ਇਹ ਮੇਰੇ ਮਨ ਜਿਹੜਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਜਿਹੜਾ ਹਰ ਥਾਂ ਤੇ ਵਿਆਪਕ ਹੈ, ਕਿਤੇ ਆਪਣੇ ਆਪ ਨੂੰ ਸਫਲਾ ਕਰਨ ਲਈ ਆਪਣੀ ਜਵਾਨ ਉਹਦੀ ਵਡਿਆਈ ਵੀ ਕਰਨਾ ਕਰ।
ਨਾਮ ਦਾਨ ਦੇ ਜਨ ਆਪਣੇ,
ਜਿਹੜੇ ਇਹਦੇ ਦਾਸ ਬਣ ਗਏ ਨੇ ਨਾ, ਉਹਨਾਂ ਨੂੰ ਉਹ ਨਾਮਦਾਨ ਦਿੰਦਾ ਹੈ। ਤੇ ਨਾਮਦਾਨ ਦਾ ਕੀ ਫਾਇਦਾ ਹੈ, ਨਾਮਦਾਨ ਕੀ ਕਰੇਗਾ?
ਦੁੱਖ ਦਰਦ ਕਾ ਹੰਤਾ,
ਜਿਹਨੇ ਵੀ ਗੁਰਮੁਖਾ ਦੁੱਖ ਨੇ ਤੈਨੂੰ ਦਰ ਤੋਂ ਬਾਅਦ ਪਾਵਨ ਦਾ ਅਵਿਦਿਆ ਦੀਆਂ ਦਰਦਾਂ, ਅਵਿਦਿਆ ਆਪਾਂ ਬੇਸਮਝੀ ਪੁਣੀ ਕਰਕੇ ਕਲਪੀ ਜਾਂਦੇ ਹਾਂ, ਦਰਦ ਅਰਥ ਵਿਦਵਾਨਾਂ ਨੇ ਕੀਤਾ, ਅਵਿਦਿਆ ਦੀ ਦਰਦ, ਬੇਸਮਝ ਪੁਣੀ ਵਿੱਚ ਪਰੇਸ਼ਾਨੀ। ਜਦੋਂ ਉਸ ਗੁਰਦੇਵ ਨੇ ਕਿਰਪਾ ਕਰਕੇ ਤੈਨੂੰ ਨਾਮ ਦੀ ਦਾਤ ਦਿੱਤੀ, ਅਥਵਾ ਗੁਰੂ ਨੇ ਕਿਰਪਾ ਕਰਕੇ ਤੈਨੂੰ ਪਰਮੇਸ਼ਰ ਨਾਲ ਜੋੜਿਆ, ਤੈਨੂੰ ਨਾਮ ਦਾ ਦਾਨ ਮਿਲ ਗਿਆ, ਤੇ ਗੁਰਮੁਖਾ ਉਹ ਨਾਮ ਦੇ ਕਾਰਨ ਜਿਹੜੇ ਦੁੱਖ ਨੇ, ਅਵਿਦਿਆ ਦੀਆਂ ਦਰਦਾਂ ਨੇ, ਇਹ ਨਾਸ ਹੋ ਜਾਣਗੀਆਂ। ਬਸ ਰਾਮ ਦੇ ਕਰਕੇ ਮੇਰ ਕਰਦੇ ਹਨ,
ਜਾਂ ਕਹਿ ਘਰ ਸਭ ਕੁਛ ਹੈ ਭਾਈ,
ਕੋਈ ਕਿਸੇ ਨੂੰ ਮੰਨੀ ਜਾਂਦਾ, ਕਿਸੇ ਨੂੰ ਮੰਨੀ ਜਾਂਦਾ ਵੀ ਫਲਾਣਾ ਵਿਦਿਆ ਦਾ ਦੇਵਤਾ ਹੈ। ਜਿਵੇਂ ਆਪਾਂ ਪੜ੍ਹਦੇ ਹਾਂ ਵੀ ਕਮੀਰ ਜਿਹੜਾ ਉਹ ਪੈਸੇ ਦਾ ਦੇਵਤਾ ਹੈ, ਹੁਣ ਇੱਕ ਕੋਲ ਪੈਸੇ ਤੇ ਇੱਕ ਕੋਲ ਵਿਦਿਆ, ਤਾਕਤਾਂ ਸੀਮਤ ਨੇ ਨਾ, ਪਰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਹੜਾ ਪਰਿਪੂਰਨ ਪਰਮਾਤਮਾ ਉਹਦੇ ਕੋਲ ਸਾਰਾ ਕੁਝ ਹੀ ਹੈ, ਉਹਦੇ ਕੋਲ ਵਿਦਿਆ ਵੀ ਹੈ, ਉਹਦੇ ਕੋਲ ਧਨ ਵੀ ਹੈ। ਜਿਵੇਂ ਆਪਾਂ ਸੁਖਮਨੀ ਸਾਹਿਬ ਚ ਪੜ੍ਹਦੇ ਹਾਂ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਜਾਗ ਕੇ ਘਰ ਸਭ ਕੁਛ ਹੈ ਭਾਈ। ਹੇ ਭਾਈ, ਜਿਸ ਵਾਹਿਗੁਰੂ ਦੇ ਘਰ ਵਿੱਚ ਸਾਰੇ ਪਦਾਰਥ ਹਨ,
ਨੌ ਨਿਧ ਭਰੇ ਭੰਡਾਰ,
ਜੋ ਪ੍ਰਾਤਨ ਧਰਮ ਗ੍ਰੰਥਾਂ ਵਿੱਚ ਨੌ ਨਿਧੀਆਂ ਦਾ ਜ਼ਿਕਰ ਹੈ, ਇਹ ਕਹਿੰਦੇ ਭੰਡਾਰੇ ਭਰੇ ਪਏ ਹਨ।
ਇਸ ਦੀ ਕੀਮਤ ਨਾ ਪਵੇ ਭਾਈ,
ਆਪਾਂ ਕਹਿੰਦੇ ਕਿ ਫਲਾਨੀ ਗੱਡੀ ਦੀ ਆਹ ਕੀਮਤ ਹੈ, ਹਵਾਈ ਜਹਾਜ਼ ਇੰਨੇ ਕਰੋੜ ਦਾ ਆਉਂਦਾ ਹੈ, ਜਿਹੜੇ ਟੈਂਕ ਨੇ ਜਾਂ ਸ਼ਿਪ ਵਗੈਰਾ ਨੇ ਉਹਨਾਂ ਦੀ ਆਹ ਕੀਮਤ ਹੈ। ਪਰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਹੜਾ ਪਰਿਪੂਰਨ ਪਰਮਾਤਮਾ ਨਾ, ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ, ਉਹਦੀ ਕੀਮਤ ਨਹੀਂ।
ਉੱਚਾ ਅਗਮ ਅਪਾਰ,
ਉੱਚਾ ਤੋਂ ਉੱਚਾ, ਤੇ ਅਗਮ ਦੇ ਦੋ ਅਰਥ ਕੀਤੇ ਨੇ ਸਾਡੇ ਵਿਦਵਾਨ ਵੀਰਾਂ ਨੇ। ਇੱਕ ਅਗਮ ਦਾ ਅਰਥ ਹੈ ਕਿ ਮਨ ਦੀ ਗਮਤਾ ਤੋਂ ਪਰਾਂ, ਤੇ ਦੂਜਾ ਗਮ ਕਹਿੰਦੇ ਨੇ ਖੌਫ ਨੂੰ, ਪਰਾਨਾ ਬੜਾ ਗਮ ਚ ਹੈ, ਬੜਾ ਪਰੇਸ਼ਾਨ ਹੈ, ਬੜਾ ਦੁਖੀ ਹੈ। ਅਗਮ ਤੋਂ ਭਾਵ ਕੇ ਪਰਮਾਤਮਾ ਨੂੰ ਕਿਸੇ ਪ੍ਰਕਾਰ ਦਾ ਕੋਈ ਖੌਫ ਨਹੀਂ, ਪਾਰਾਵਾਰ ਤੋਂ ਰਹਿਤ ਹੈ।
ਜੀਵ ਜੰਤ ਪ੍ਰਤਿਪਾਲ ਦਾ ਭਾਈ,
ਜੀਵ ਤੋਂ ਭਾਵ ਜਿਹੜੇ ਆਪਾਂ ਨੂੰ ਦਿਸਦੇ ਨਹੀਂ, ਜਿੰਨੇ ਵੀ ਜੀ ਜੰਤ ਨੂੰ ਦਿਸਦੇ ਜਾਣ ਦਿਸੇ, ਉਹਨਾਂ ਕੱਲੇ ਕੱਲੇ ਦੀ ਪਾਲਣਾ ਕਰਦਾ ਹੈ,
ਨਿਤ ਨਿਤ ਕਰਦਾ ਸਾਰ,
ਭਾਈ ਰਜਾਨਾ ਸਾਰਿਆਂ ਦੀ ਸਾਰ ਸੰਭਾਲ ਕਰਦਾ ਹੈ।
ਸਤਿਗੁਰ ਪੂਰਾ ਭੇਟੀਆ ਭਾਈ,
ਉਹ ਭਾਈ ਸੱਚਾ ਗੁਰੂ ਜਿਹੜਾ ਨਾ ਪੂਰਾ ਮੁਕੰਮਲ ਹੈ, ਉਹਦੇ ਨਾਲ ਮਿਲਾਪ ਕਰਨਾ ਕਰ,
ਸਬਦ ਮਿਲਾਵ ਨਹਾਰ।
ਹੁਣ ਇਹ ਨਹੀਂ ਵੀ ਪਾਣੀ ਚ ਫੂਕਾਂ ਮਾਰ ਕੇ ਕਹਿਣਾ ਵੀ ਤੈਨੂੰ ਪਾਣੀ ਕਰ ਦਿੱਤਾ ਹੈ, ਇਹ ਕਹੇਗਾ ਵੀ ਧਾਗਾ ਗੰਢਾ ਬੰਨ ਕੇ ਤੇ ਆਪਣੇ ਗਲ ਚ ਪਾਲਾ, ਨਾ ਨਾ, ਜਿਹੜਾ ਗੁਰੂ ਹੈ ਨਾ ਭਾਈ, ਉਹ ਤੈਨੂੰ ਸ਼ਬਦ ਬ੍ਰਹਮ ਨਾਲ ਮਿਲਾਏਗਾ, ਤੈਨੂੰ ਪਰਮਾਤਮਾ ਨਾਲ ਜੋੜੇਗਾ।
ਸੱਚੇ ਚਰਨ ਸਰੇਵੀਆ ਹੈ ਭਾਈ,
ਇਹ ਪ੍ਰਗਟ ਸੱਚਾ ਪਰਮਾਤਮਾ ਭਾਈ, ਉਹਦੇ ਚਰਨਾਂ ਦਾ ਧਿਆਨ ਧਰਨਾ ਕਰ।
ਭ੍ਰਮ ਭਉ ਹੋਵੇ ਨਾਸ,
ਉਹਦੇ ਨਾਲ ਜਿਹੜੇ ਸੱਤ ਤਰ੍ਹਾਂ ਦੇ ਭਰਮ ਲਿਖੇ ਨੇ ਗ੍ਰੰਥਾਕਾਰਾਂ ਨੇ, ਔਰ ਇਸੇ ਤਰ੍ਹਾਂ ਪੰਜ ਤਰ੍ਹਾਂ ਦਾ ਭਰਮ ਲਿਖਿਆ ਹੈ, ਉਹ ਸਾਰੇ ਦਾ ਸਾਰਾ ਨਾਸ ਹੋ ਜਾਏਗਾ, ਖਤਮ ਹੋ ਜਾਏਗਾ।
ਮਿਲ ਸੰਤ ਸਭਾ ਮਨ ਮਾਂਜੀਐ ਭਾਈ,
ਗੁਰਮੁਖ ਜਾਨ ਜਿਹੜੇ ਸੱਤ ਨਾਲ ਜੁੜੇ ਨੇ, ਜਿੰਨਾ ਕੁ ਮੈਂ ਹੁਣ ਤੱਕ ਸਮਝਿਆ ਨਾ, ਸੰਤ ਦੀਆਂ ਦੋ ਨਿਸ਼ਾਨੀਆਂ ਚੇਤੇ ਰੱਖਿਆ ਕਰੋ। ਇੱਕ ਉਹਦੇ ਪੱਲੇ ਸੱਤ ਹੋਵੇ ਤੇ ਦੂਜਾ ਸੰਤੋਖ ਹੋਵੇ। ਅਗਰ ਸੰਤੋਖ ਨਹੀਂ ਤੇ ਸੰਤ ਨਹੀਂ, ਅਗਰ ਸੱਤ ਨਹੀਂ ਤੇ ਸੰਤ ਨਹੀਂ। ਇਹੋ ਜਿਹੇ ਗੁਰਮੁਖ ਪਿਆਰੇ ਜਿਨ੍ਹਾਂ ਕੋਲ ਸੱਤ ਤੇ ਸੰਤੋਖ ਹੈ, ਉਹਨਾਂ ਨਾਲ ਮਿਲਾਪ ਕਰ ਭਾਈ, ਉਹਨਾਂ ਦੇ ਨਾਲ ਸੰਪਰਕ ਕਰ, ਔਰ ਉਹਨਾਂ ਦੀ ਸਿੱਖਿਆ ਲੈ ਕਰਕੇ ਆਪਣੇ ਮਨ ਨੂੰ ਮਾਨਣ ਦਾ ਯਤਨ ਕਰ।
ਹਰਿ ਕੈ ਨਾਮ ਨਿਵਾਸ,
ਜਾਏ ਭਾਈ ਆਪਾਂ ਗੁਰਮੁਖ ਦੁੱਧ ਲੈ ਲਿਆ ਬੜਾ ਸੋਹਣਾ, ਤੇ ਭਾਂਡਾ ਨਾ ਮਾਂਜਿਆ ਤੇ ਉਹ ਦੁੱਧ ਪਾੜ ਜਾਂਦਾ, ਫੁੱਟ ਜਾਂਦਾ। ਇਸੇ ਪ੍ਰਕਾਰ ਪਰਮੇਸ਼ਰ ਦੇ ਪਿਆਰਿਆਂ ਦੇ ਕੋਲੋਂ ਸਿੱਖਿਆ ਲੈ ਕੇ ਤੇ ਮਨ ਨੂੰ ਮਾਂਜੀਏ, ਜਿਹੜਾ ਆਪਾਂ ਸੇਵਾ ਕਰਦੇ ਹਾਂ ਨਾ, ਇਹ ਮਨ ਮਾਂਜਦੇ ਹਾਂ। ਜਿਹੜੀ ਗੁਰਮੁਖ ਪਿਆਰੀਆਂ ਮੇਰੀਆਂ ਭੈਣਾਂ ਗੁਰੂ ਕੇ ਲੰਗਰ ਵਿੱਚ ਭਾਂਡੇ ਮਾਂਜਦੀਆਂ ਨੇ, ਬੱਚੀਆਂ ਜੋੜੇ ਖਾਨੇ ਚ ਗੁਰੂ ਕੇ ਲਾਲ ਜੋੜੇ ਖਾਨੇ ਦੀ ਸੇਵਾ ਕਰਦੇ ਨੇ, ਪ੍ਰਕਰਮਾ ਧੋਂਦੇ ਨੇ, ਕਈ ਤਰ੍ਹਾਂ ਦੀ ਸੇਵਾ ਕਰਦੇ ਨੇ ਵੀਰ ਭੈਣਾਂ, ਇਹ ਮਨ ਮਾਨਣਾ। ਪਰ ਇਹਦੇ ਗੁਰਮੁਖ ਆਪਾਂ ਪਾਉਣਾ ਨਾਮ ਰੂਪੀ ਦੁੱਧ, ਤੇ ਜਿੰਨਾ ਚਿਰ ਜੰਮਿਆ ਨਾ ਉਹਨਾਂ ਚਿਰ ਘਿਓ ਵੀ ਨਹੀਂ ਬਣਦਾ। ਇਸ ਪ੍ਰਕਾਰ ਮੇਰੇ ਪਾਤਸ਼ਾਹ ਇੱਕ ਤੇ ਫਿਰ ਮੌਕੇ ਤੇ ਆਪਾਂ ਵਿਚਾਰ ਕਰਾਂਗੇ, ਕੋਈ ਸਮੇਂ ਦੀ ਮਜਬੂਰੀ ਹੈ। ਮੇਰੇ ਪਾਤਸ਼ਾਹ ਕਹਿੰਦੇ ਸੰਤਾਂ ਦੀ ਸੰਗਤ ਕਰਕੇ ਮਨ ਨੂੰ ਮਾਜ, ਤਾਂ ਕਿਹੜਾ ਨਾਮ ਹੈ ਉਹ ਤੇਰੇ ਹਿਰਦੇ ਵਿੱਚ ਟਿਕ ਸਕੇ।
ਮਿਟੈ ਅੰਧੇਰਾ ਅਗਿਆਨਤਾ ਭਾਈ,
ਔਰ ਉਸ ਨਾਮ ਕਰਕੇ ਜਿਹੜਾ ਅਗਿਆਨ ਦਾ ਹਨੇਰਾ ਹੈ ਇਹ ਚੱਕਿਆ ਜਾਏਗਾ।
ਕਮਲ ਹੋਵੇ ਪਰਗਾਸ,
ਤੇਰਾ ਹਿਰਦਾ ਕਮਲ ਖਿੜ ਜਾਏਗਾ। ਪਰ ਜਾਣਾ ਪੜਦੇ ਖਿਆਲ ਨਹੀਂ ਨਾ ਕਰਦੇ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਖ ਪਾਪ ਦਾ ਨਾਸ। ਇਸ ਪ੍ਰਕਾਰ ਗੁਰਮੁਖਾ ਜਿਹੜਾ ਹਿਰਦਾ ਕਮਲ ਹੈ ਇਹ ਤੇਰਾ ਖਿੜ ਜਾਏਗਾ।
ਗੁਰ ਬਚਨੀ ਸੁਖ ਉਪਜੈ ਭਾਈ,
ਗੁਰੂ ਦੇ ਬਚਨਾਂ ਨੂੰ ਕਮਾਉਣ ਕਰਕੇ ਸੁਖ ਦੀ ਪ੍ਰਾਪਤੀ ਹੈ। ਕੱਲਾ ਸੁਣਨ ਨਾਲ ਬਾਤ ਨਹੀਂ ਜੇ ਬਣਦੀ, ਆਪਾਂ ਪੜ੍ਹਦੇ ਹਾਂ, ਸੁਣਿਆ ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਵੱਲ ਲਾਓ। ਤੂੰ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਇਸ ਗੁਰੂ ਦੇ ਬਚਨਾਂ ਕਰਕੇ ਮਨ ਤੇਰਾ ਨਾ ਸੁੱਖ ਦੇ ਸਹਿਤ ਹੋ ਜਾਏਗਾ। ਸੁੱਖ ਦੇ ਥੱਲੇ ਫਿਰ ਔਂਕੜ ਹੈ, ਇਹ ਕਿਉਂ, ਇਹਦਾ ਕੀ ਮਤਲਬ ਹੋਇਆ ਭਲਾ? ਆਪਣੇ ਘਰ ਗੁਰਮੁਖ ਖੁਸ਼ੀ ਦਾ ਮਾਹੌਲ ਹੈ, ਇਕਦਮ ਕੋਈ ਦੁਰਘਟਨਾ ਵਾਪਰੀ ਤੇ ਆਪਣਾ ਸਾਰਾ ਘਰ ਦਾ ਵਾਤਾਵਰਨ ਸੋਗਮਈ ਹੋ ਜਾਂਦਾ। ਜਿਹੜੇ ਇਸ ਸੁੱਖ ਦਾ ਜ਼ਿਕਰ ਕੀਤਾ ਨਾ, ਇਹ ਸੁੱਖ ਦੇ ਭਾਈ ਦਿਆਲ ਦਾਸ ਨੂੰ ਮਿਲਿਆ, ਉੱਭਰਦੀ ਦੇਗ ਦੇ ਵਿੱਚ ਵੀ ਉਹ ਗੁਰੂ ਕਾ ਲਾਲ ਕਹਿੰਦਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੇ ਮਨ ਬਸਰਾਮ। ਇਹ ਸੁੱਖ ਦੇ ਗੁਰੂ ਕੇ ਲਾਲ ਭਾਈ ਮਤੀ ਦਾਸ ਨੂੰ ਮਿਲਿਆ, ਆਰੇ ਨਾਲ ਚੇਰਿਆ ਗਿਆ, ਆਵਾਜ਼ ਆਉਂਦੇ ਆਉਂਦੀ ਹੈ, ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖਜਲੇ ਕੇਤੀ ਛੁੱਟੀ ਨਾਲ।
ਸਭ ਫਲ ਸਤਿਗੁਰ ਪਾਸ,
ਭਾਈ ਜਿੰਨੇ ਫਲ ਨੇ ਨਾ ਧਰਮ ਅਰਥ ਕਾਮ ਤੇ ਮੋਖ, ਇਹ ਸਾਰੇ ਗੁਰੂ ਕੋਲ ਹਨ।
ਮੇਰਾ ਤੇਰਾ ਛੋਡੀਆ ਭਾਈ,
ਥੋੜਾ ਜਿਹਾ ਖੇਚੋ ਤੁਮੀ ਕਰ, ਇਹ ਚੀਜ਼ ਮੇਰੀ ਹੈ ਆ ਤੇਰਾ, ਇਹਨਾਂ ਨੂੰ ਛੱਡਣਾ ਕਰ।
ਸਭ ਕੀ ਧੂੜ,
ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਈਏ। ਆ ਹੁਣੇ ਗੁਰੂ ਕੇ ਲਾਗੀ ਹਰਿਮੰਦਰ ਸਾਹਿਬ ਕੀਰਤਨ ਕਰਦੇ ਸਨ ਭਾਈ ਬਲਜਿੰਦਰ ਸਿੰਘ ਜੀ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਦ ਪਾਏ, ਤੇ ਮੈਂ ਆਖਿਆ ਭਾਈ ਸਾਹਿਬ ਮਨ ਚ ਮੈਂ ਆਖਿਆ ਭਾਈ ਸਾਹਿਬ ਤੁਸੀਂ ਪੜ੍ਹਿਆ ਤਾਂ ਠੀਕ ਹੈ, ਪਰ ਅਸੀਂ ਇੰਨੇ ਆਕੜ ਖਾਣ, ਅਸੀਂ ਤਾਂ ਪੈਰਾਂ ਨੂੰ ਧੂੜ ਨਹੀਂ ਲੱਗਣ ਦਿੰਦੇ। ਵੀ ਜਰਾਬਾਂ ਪਾ ਗੁਰਦੁਆਰਿਆਂ ਨੂੰ ਵੀ ਸਾਡੇ ਪੈਰਾਂ ਨੂੰ ਧੂੜ ਨਾ ਲੱਗ ਜਾਏ ਤੇ ਮੱਥੇ ਤੇ ਕਿਹਨੇ ਲਾਉਣੀ ਹੈ, ਧੂੜ ਕਿਹਨੇ ਬਣਨਾ ਹੈ, ਇੰਨਾ ਆਕੜ ਸਾਡੇ ਅੰਦਰ ਹੈ। ਪਰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾ,
ਘੱਟ ਘੱਟ ਬ੍ਰਹਮ ਪਸਾਰਿਆ ਭਾਈ,
ਹਰ ਹਿਰਦੇ ਦੇ ਵਿੱਚ ਹਰ ਜਗ੍ਹਾ ਚ ਪਰਿਪੂਰਨ ਪਰਮਾਤਮਾ ਖਿਲਰਿਆ ਹੋਇਆ ਹੈ,
ਦੇਖੈ ਸੁਣੈ ਹਜੂਰ
ਹੈ ਤੇਰੀ ਬਿਲਕੁਲ ਲਾਗੇ, ਤੇਰੀ ਹਰ ਗੱਲ ਨੂੰ ਸੁਣ ਰਿਹਾ, ਤੇਰੇ ਹਰ ਕਰਮ ਨੂੰ ਵੇਖ ਰਿਹਾ ਹੈ।
ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ,
ਜਿਸ ਦਿਨ ਕਿਸੇ ਕਾਰਨ ਕਰਕੇ ਤੈਨੂੰ ਵਾਹਿਗੁਰੂ ਚੇਤੇ ਨਾ ਆਇਆ, ਤੇਰੇ ਕੋਲ ਨਿਤ ਨੇਮ ਨਾ ਹੋਇਆ, ਤੇਰੀ ਜਵਾਨ ਨੇ ਪਰਮਾਤਮਾ ਦਾ ਨਾਮ ਨਾ ਲਿਆ,
ਜਿਤ ਦਿਨ ਮਰੀਐ ਝੂਰ,
ਕਹਿੰਦੇ ਗੁਰਮੁਖਾ ਉਸ ਦਿਨ ਪਛਤਾਵਾ ਕਰਿਆ ਕਰ ਵੀ ਅੱਜ ਦਿਨ ਬਹੁਤ ਮਾੜਾ ਲੰਘਿਆ। ਤੇ ਆਪਾਂ ਤਾਂ ਕਹਿੰਦੇ ਗਿਆਨੀ ਜੀ ਸਾਡੇ ਘਰ ਵਿਆਹ ਸ਼ਾਦੀ ਹੋਣ ਕਰਕੇ ਅਸੀਂ ਚਾਰ ਦਿਨ ਨਿਤਨੇਮ ਨਹੀਂ ਕਰ ਸਕੇ, ਰਿਸ਼ਤੇਦਾਰ ਆਏ ਸਨ, ਇਹੋ ਜਿਹੇ ਰਿਸ਼ਤੇਦਾਰ ਨਾ ਹੀ ਆਉਣ, ਜਿਨ੍ਹਾਂ ਦੇ ਆਉਣ ਕਰਕੇ ਸਾਨੂੰ ਗੁਰੂ ਭੁੱਲ ਗਿਆ, ਜਿਨ੍ਹਾਂ ਦੇ ਆਉਣ ਕਰਕੇ ਅਸੀਂ ਨਿਤਨੇਮ ਨਾਲ ਟੁੱਟ ਗਏ, ਉਹ ਗੁਰੂ ਕੇ ਲਾਲ ਆਉਣ, ਅਸੀਂ ਰਜਾਨ ਅਰਦਾਸ ਕਰਦੇ ਹਾਂ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਸਹੀ ਪਿਆਰੇ ਮੇਲ, ਤੇ ਜਿਨ੍ਹਾਂ ਦੇ ਆਇਆਂ ਭੁੱਲ ਗਿਆ ਉਹਨਾਂ ਨੂੰ ਆਪਣੇ ਨਾਂ ਜਾਣੀਏ। ਤੂੰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਉਸ ਦਿਨ ਪਛਤਾਵਾ ਕਰ ਜਿਸ ਦਿਨ ਤੂੰ ਪਰਮਾਤਮਾ ਦਾ ਨਾਮ ਨਹੀਂ ਲਿਆ,
ਕਰਨ ਕਰਾਵਨ ਸਮਰੱਥੋ ਭਾਈ,
ਸਮਰੱਥ ਕਰਨ ਵਾਲਾ ਵੀ ਉਹ ਤੇ ਕਰਾਉਣ ਵਾਲਾ ਵੀ ਉਹ,
ਸਰਬ ਕਲਾ ਭਰਪੂਰ
ਸਾਰੀਆਂ ਸ਼ਕਤੀਆਂ ਦਾ ਸੰਪੂਰਨ, ਉਹਦੇ ਕੋਈ ਭੁਲਾਰੇ ਭਰੇ ਪਿੰਨ ਭਰਿਆ ਪਿਆ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ,
ਪ੍ਰੇਮ ਪਦਾਰਥ ਨਾਮ ਹੈ ਭਾਈ,
ਜਿਹੜਾ ਭਾਈ ਮੈਂ ਤੋਂ ਪਰਾਂ ਹੋਣਾ ਪਦਾਰਥ ਇਹ ਨਾਮ ਪ੍ਰਸਿੱਧ ਹੈ,
ਮਾਇਆ ਮੋਹ ਵਿਨਾਸ਼,
ਤੇਰੇ ਅੰਦਰੋਂ ਮੈਂ ਚਲੀ ਗਈ ਤੇ ਆਟੋਮੈਟਿਕਲੀ ਮਾਇਆ ਦਾ ਮੋਹ ਵਿਸ਼ੇਸ਼ ਕਰਕੇ ਨਾਸ਼ ਹੋ ਜਾਵੇਗਾ,
ਇਸ ਭਾਵੈ ਤਾਂ ਮੇਲ ਲਏ ਭਾਈ,
ਉਹਨੂੰ ਭਾਗੇ ਨੇ ਵਾਹਿਗੁਰੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ,
ਹਿਰਦੈ ਨਾਮ ਨਿਵਾਸ,
ਜਿਹੜੇ ਵਾਹਿਗੁਰੂ ਨੂੰ ਭਾਗੇ ਨਿਸ਼ਾਨੀ ਕੀ ਹੈ, ਉਹਨਾਂ ਦੇ ਹਿਰਦੇ ਦੇ ਅੰਦਰ ਪਰਿਪੂਰਨ ਪਰਮਾਤਮਾ ਦਾ ਨਾਮ ਟਿਕ ਗਿਆ, ਉਹ ਹਰੇ ਅੱਠੇ ਪੈਰ ਉਸ ਪਰਮਾਤਮਾ ਦੇ ਨਾਮ ਨਾਲ ਜੁੜੇ ਰਹਿੰਦੇ ਹਨ,
ਗੁਰਮੁਖ ਕਮਲ ਪਰਗਾਸੀਐ ਭਾਈ,
ਗੁਰਮੁਖ ਆਪਣੇ ਮੂੰਹ ਨੂੰ ਗੁਰੂ ਵਾਲੇ ਪਾਸੇ ਵਾ ਰੱਖ, ਆ ਜਿਵੇਂ ਸੂਰਜਮੁਖੀ ਦਾ ਫੁੱਲ ਹੁੰਦਾ ਜਿੰਨਾ ਚਿਰ ਸੂਰਜ ਚੜਿਆ ਓਨਾ ਚਿਰ ਫੁੱਲ ਖਿੜਿਆ ਰਹਿੰਦਾ, ਜਦੋਂ ਸੂਰਜ ਅਸਤ ਹੋ ਜਾਵੇ ਤੇ ਗੁਰਮੁਖ ਉਹ ਸੂਰਜਮੁਖੀ ਥੱਲੇ ਨੂੰ ਝੁਕ ਜਾਂਦਾ, ਉਹ ਇਕੱਠਾ ਹੋ ਜਾਂਦਾ। ਇਸੇ ਪ੍ਰਕਾਰ ਤੂੰ ਸੂਰਜਮੁਖੀ ਫੁੱਲ ਤਰ੍ਹਾਂ ਆਪਣੇ ਆਪ ਨੂੰ ਗੁਰੂ ਵਾਲੇ ਪਾਸੇ ਕਰ, ਖਿੜ ਜਾਏਗਾ,
ਹਿਰਦੈ ਹੋਵੇ ਪਰਗਾਸ,
ਔਰ ਗੁਰੂ ਦੀ ਰਹਿਮਤ ਸਦਕਾ ਤੇਰੇ ਹਿਰਦੇ ਵਿੱਚ ਚਾਨਣ ਹੋ ਜਾਏਗਾ,
ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ,
ਉਹ ਭਾਈ ਪਰਿਪੂਰਨ ਪਰਮਾਤਮਾ ਦਾ ਜੋ ਪ੍ਰਤਾਪ ਹੈ ਉਹ ਅਰਥਾਂ ਤੇ ਪ੍ਰਗਟ ਹੈ, ਕਿਵੇਂ ਪ੍ਰਗਟ ਹੈ, ਗੁਰਮੁਖੋ ਸਾਉਣ ਦਾ ਮਹੀਨਾ ਹੋਣਾ ਤੇ ਕਦੇ ਆਪਾਂ ਐਪਲੀਕੇਸ਼ਨ ਦਿੱਤੀ ਆਪਣੇ ਆਪ ਹੀ ਮੀਂਹ ਪੈਣ ਲੱਗ ਪੈਂਦਾ, ਪੋਹ ਦਾ ਮਹੀਨਾ ਆਉਂਦਾ ਮਾਘ ਦਾ ਤੇ ਠੰਡ ਪੈਣ ਲੱਗ ਪੈਂਦੀ ਹੈ, ਜੇੜ ਤੇ ਹਾੜ ਦੇ ਮਹੀਨਾ ਆਉਂਦਾ ਤੇ ਆਪਣੇ ਆਪ ਹੀ ਗਰਮੀ, ਇਸ ਕਰਕੇ ਗੁਰਮੁਖਾ ਉਹਦਾ ਪ੍ਰਤਾਪ ਕੋਈ ਛੁਪਿਆ ਨਹੀਂ, ਉਹ ਪ੍ਰਗਟ ਜਾਣਨਾ ਕਰ,
ਮੌਲਿਆ ਧਰਤ ਆਕਾਸ਼,
ਔਰ ਇਹ ਧਰਤੀ ਤੇ ਆਕਾਸ਼ ਉਹਦੇ ਕਰਕੇ ਹੀ ਖਿੜੇ ਹੋਏ ਹਨ, ਉਹਦੀ ਸੱਤਿਆ ਦੇ ਨਾਲ ਹੀ ਕਾਇਮ ਹਨ,
ਪੂਰਾ ਸੰਤੋਖਿਆ ਭਾਈ,
ਜਿਹੜੇ ਪੂਰਨ ਗੁਰੂ ਨਾਲ ਜੁੜੇ ਨੇ ਗੁਰਮੁਖੋ ਉਹਨਾਂ ਨੂੰ ਸੰਤੋਖ ਆ ਗਿਆ ਸੰਤੋਖ। ਮੈਂ ਇੱਕ ਪਾਂਡਵਾਂ ਦੀ ਸਾਖੀ ਪੜ੍ਹੀ, ਤਿਰਤ ਰਾਸ਼ਟਰ ਪੰਜਾਂ ਮਾਫ ਕਰਨਾ ਯੁਧਿਸ਼ਟਰ ਪੰਜਾਂ ਭਰਾਵਾਂ ਦਾ ਵੱਡਾ ਭਰਾ ਪਾਂਡਵਾਂ ਦਾ ਦਾਨੀ ਸੀ, ਜਾ ਚੁਕਾਏ ਮੰਗਤੇ ਆਏ ਉਹਨੇ ਪਦਾਰਥ ਵੰਡੇ, ਤੇ ਜਦੋਂ ਸਾਰੇ ਪਦਾਰਥਾਂ ਨੂੰ ਵੰਡ ਕੇ ਵਿਹਲਾ ਹੋਇਆ ਨਾ ਤੇ ਕੁਦਰਤੀ ਤੌਰ ਤੇ ਇੱਕ ਮੰਗਤਾ ਆ ਗਿਆ, ਸਾਰਾ ਕੁਝ ਵੰਡ ਦਿੱਤਾ ਉਹਨੇ, ਉਹ ਮੰਗਤਾ ਕਹਿਣ ਲੱਗਾ ਜੀ ਮੈਂ ਬੜੀ ਦੂਰੋਂ ਝਾਗ ਨਾਲ ਆਇਆ ਤੇ ਮੇਰੇ ਤੇ ਕਰੋ ਕਿਰਪਾ। ਕਹਿਣ ਲੱਗਾ ਮਿੱਤਰਾ ਤੂੰ ਕੱਲ ਆ ਜੀ, ਸਾਰਿਆਂ ਤੋਂ ਪਹਿਲਾਂ ਮੈਂ ਤੈਨੂੰ ਦਿਆਂਗਾ, ਜਿੰਨਾ ਕਹੂੰਗਾ ਦੇ ਦਿਆਂਗਾ। ਜਦੋਂ ਇਹਨੇ ਇਹ ਗੱਲ ਕਹੀ ਤੇ ਇੱਕ ਢੋਲ ਵਾਲਾ ਸੀ ਉਹ ਢੋਲ ਵਾਲੇ ਕੋਲ ਢੋਲ ਖੋਲ ਕੇ ਤੇ ਭੀਮ ਢੋਲ ਵਜਾਉਣ ਲੱਗ ਪਿਆ ਵੀ ਮੇਰਾ ਪ੍ਰਾਪ ਕੰਬਲ ਬਣ ਗਿਆ। ਜੇਠੇ ਨੇ ਆਖਿਆ ਤੈਨੂੰ ਖੋੜ ਕਿਉਂ ਕਰਦਾ ਭਾਈ? ਕਹਿਣ ਲੱਗਾ ਤੂੰ ਜੋ ਆਖਿਆ ਵੀ ਕੱਲ ਆ ਜਾਈ, ਮੈਂ ਹੈਰਾਨ ਹਾਂ ਵੀ ਤੈਨੂੰ ਪਤਾ ਵੀ ਕੱਲ ਆਉਣੀ ਹੈ। ਪਤਾ ਨੀ ਕੱਲ ਆਵੇ ਕਿ ਨਾ ਆਵੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੇ ਗੁਰੂ ਕੇ ਸਿੱਖ ਨੇ ਨਾ ਉਹਨਾਂ ਨੂੰ ਸੰਤੋਖ ਹੈ ਵੀ ਜਿੰਨਾ ਦਿੱਤਾ ਤਾਂ ਗੁਰੂ ਨੇ ਬਿਆਨ ਦਿੱਤਾ ਤੇ ਕੱਲ ਨੂੰ ਫੇਰ ਹੋਰ ਦੇਵੇਗਾ। ਤੇ ਆਪਾਂ ਤਾਂ ਗੁਰੂ ਪਿਆਰ ਹੋ ਕੇ ਦਾ ਪ੍ਰਬੰਧ ਕਰੀ ਜਾਂਦੇ ਵੀ ਐਫ ਡੀ ਕਰਾਈ ਜੀ 5 ਸਾਲਾਂ ਨੂੰ ਦੋਣੇ ਹੋ ਜਾਣਗੇ ਤੇ ਜੇ 5 ਕੱਢੇਗਾ ਤਾਂ ਵੀ ਦੋਣੇ ਹੋਣਗੇ ਨਾ। ਜਿਹੜੇ ਗੁਰੂ ਨਾਲ ਜੁੜੇ ਨੇ ਉਹਨਾਂ ਨੂੰ ਸੰਤੋਖ ਆ ਗਿਆ।
ਅਹਿਨਸ ਲਾਗਾ ਪਾਓ
ਉਹ ਦਿਨੋ ਰਾਤ ਇਹ ਕਹਿੰਦੇ ਨੇ ਦਿਨ ਨੂੰ ਤੇ ਨਿਸ ਨਾਮ ਹੈ ਰਾਤ ਦਾ ਦਿਨ ਰਾਤ। ਸੋ ਦਿਨੋ ਰਾਤ ਉਹ ਪਰਮਾਤਮਾ ਨਾਲ ਪ੍ਰੇਮ ਕਰਦੇ ਨੇ, ਸ਼ਰਧਾ ਰੱਖਦੇ ਹਨ।
ਰਸਨਾ ਰਾਮ ਰਵੈ ਸਦਾ ਭਾਈ
ਔਰ ਰਸਾਂ ਤੋਂ ਹੈ ਧੋ ਕਰਕੇ, ਰਸਨਾ ਤੋਂ ਭਾਵ ਰਸ ਨਾ, ਆਪਾਂ ਤਾਂ ਰਸਾਂ ਚੁਲਝੇ ਹੋਏ ਹਨ। ਰਸਨਾ ਰਾਮ ਰਵੈ ਸਦਾ ਭਾਈ, ਰਸਾਂ ਨੂੰ ਪਾਸੇ ਕਰਕੇ ਜਵਾਨ ਨੂੰ ਵਿਹਲਿਆਂ ਕਰਕੇ ਰਮੇ ਉਹ ਰਾਮ ਨੂੰ ਆਚਾਰਦੇ ਨੇ ਭਾਈ।
ਸਾਚਾ ਸਾਧ ਸੁਆਓ
ਗੁਰਮੁਖਾ ਤੇਰੀ ਜ਼ਿੰਦਗੀ ਦਾ ਸੱਚਾ ਪ੍ਰਯੋਜਨ ਹੈ, ਇਹ ਤੇਰੀ ਜ਼ਿੰਦਗੀ ਦਾ ਸੱਚਾ ਨਿਸ਼ਾਨਾ ਹੈ, ਕਿਉਂਕਿ ਸਾਨੂੰ ਗੁਰੂ ਕੀ ਹਦਾਇਤ ਹੈ। ਆਓ ਸੁਣ ਪੜ੍ਹਨ ਕੋ ਬਾਣੀ ਗੁਰੂ ਕੇ ਸਿੱਖਾਂ, ਜੇ ਤੈਨੂੰ ਮਨੁੱਖਾ ਜਨਮ ਮਿਲਿਆ ਸਿੱਖਾਂ ਦੇ ਘਰ ਜਨਮਿਆ ਨਾ ਤੇ ਤੇਰੀ ਜ਼ਿੰਦਗੀ ਦਾ ਨਿਸ਼ਾਨਾ ਚਾਹੀਦਾ, ਬਾਣੀ ਸੁਣਨੀ, ਬਾਣੀ ਪੜ੍ਹਨੀ। ਸਵਾਉ ਤੋਂ ਪਾਪ ਪ੍ਰਯੋਜਨ ਟਾਰਗੈਟ ਨਿਸ਼ਾਨਾ
ਕਰਨੀ ਸੁਣ ਸੁਣ ਜੀਵਿਆ ਭਾਈ।
ਜਿਹੜੇ ਗੁਰੂ ਕੇ ਲਾਲ ਨੇ ਉਹ ਕੰਨਾਂ ਦੇ ਨਾਲ ਜਿੰਨਾ ਚਿਰ ਜਿਉਂਦੇ ਨੇ ਬਾਣੀ ਸੁਣਦੇ ਹਨ। ਮੈਂ ਆਪਣੇ ਉਸਤਾਦ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਕੋਲੋਂ ਸਾਨੂੰ ਉਹਨਾਂ ਪੜ੍ਹਾਇਆ। ਸਾਡੇ ਆਮ ਸਾਨੂੰ ਭੈਣਾਂ ਜਾਂ ਵੀਰ ਸਵਾਲ ਕਰਦੇ ਰਹਿੰਦੇ ਨੇ ਗਿਆਨੀ ਜੀ ਮਨ ਨਹੀਂ ਜੁੜਦਾ, ਭੈਣਾਂ ਵੀ ਕਰਦੀਆਂ ਵੀਰ ਵੀ ਕਹਿੰਦੇ ਨੇ। ਉਹਨਾਂ ਸਾਨੂੰ ਪੜ੍ਹਾਇਆ ਸੀ ਵੀ ਮਨ ਨੂੰ ਟਿਕਾਉਣ ਦਾ ਇੱਕੋ ਇੱਕ ਤਰੀਕਾ ਹੈ, ਆਪਾਂ ਜਿੰਨੀ ਵੀ ਬਾਣੀ ਪੜ੍ਹਦੇ ਹਾਂ ਆਪਾਂ ਆਪ ਸੁਣਿਆ ਕਰੀਏ ਵੀ ਮੈਂ ਕੀ ਪੜ੍ਹਿਆ। ਆਪਾਂ ਸੁਣਾਉਂਦੇ ਹਾਂ ਦੂਜਿਆਂ ਨੂੰ, ਆਪ ਸੁਣਦੇ ਨਹੀਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਤੇਰੀ ਜ਼ਿੰਦਗੀ ਦਾ ਪ੍ਰਯੋਜਨ ਹੈ, ਤੂੰ ਜਿੰਨਾ ਚਿਰ ਜਿਉਣਾ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਲਈ ਚੱਲ, ਉਚਾਰੀ ਚੱਲ।
ਨਿਹ ਚੁੱਲ ਪਾਇਆ ਥਾ
ਔਰ ਇੱਕ ਸਮਾਂ ਆਵੇਗਾ ਤੇਰੀ ਅਵਸਥਾ ਅਡੋਲ ਹੋ ਜਾਏਗੀ। ਨਿਚੁਰ ਤੋਂ ਭਾਵ ਅਡੋਲ ਅਵਸਥਾ, ਦੁਨੀਆਂ ਦੇ ਪਦਾਰਥ, ਦੁਨੀਆਂ ਦੇ ਲਾਲਚ ਤੈਨੂੰ ਤੇਰੇ ਨਿਸ਼ਾਨੇ ਤੋਂ ਡਲਾ ਨਹੀਂ ਸਕਣਗੇ, ਤੇਰਾ ਮਨ ਭਜਲੇਗਾ ਨਹੀਂ।
ਜਿਸ ਪ੍ਰਤੀਤ ਨਾ ਆਵਈ ਭਾਈ,
ਉਹ ਬਦਨਸੀਬ ਲੋਕ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ, ਪ੍ਰਤੀਤ ਨਾਮ ਹੈ ਵਿਸ਼ਵਾਸ ਦਾ। ਮੈਨੂੰ ਈਸਾਈ ਧਰਮ ਦੀ ਪੜ੍ਹਾਈ ਚ ਇੱਕ ਬਹੁਤ ਚੰਗੀ ਨੁਕਤਾ ਲੱਗਾ, ਟਰੱਸਟ ਇਨ ਗਾਡ ਐਂਡ ਡੂ ਦੀ ਰਾਈਟ। ਪਰਮਾਤਮਾ ਤੇ ਵਿਸ਼ਵਾਸ ਕਰ ਤੇ ਕੰਮ ਲੈ ਕਰ। ਜਿਹਨੂੰ ਸਤਿਗੁਰੂ ਪੰਚਮ ਪਾਤਸ਼ਾਹ ਮੇਰੇ ਮਾਲਕ ਨੇ ਉਹ ਕਿਹਾ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਾਪ ਨਿਰਮਲ ਕਰਨ। ਸਾਰਿਆਂ ਧਰਮਾਂ ਚੋਂ ਉੱਚਾ ਧਰਮ ਕਿਹੜਾ ਹੈ? ਉਸ ਵਾਹਿਗੁਰੂ ਦਾ ਨਾਮ ਜਪਣਾ ਤੇ ਨਾਲ ਕੰਮ ਵੀ ਨੇ ਕਰਨੇ। ਆਪਾਂ ਨਾਮ ਤਾਂ ਜਪੀ ਜਾਂਦੇ ਤੇ ਕੰਮ ਸੁਧਾਰਦੇ ਨਹੀਂ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਸ ਪ੍ਰਤੀਤ ਨਾ ਆਵਈ ਭਾਈ, ਉਹ ਮਨੁੱਖ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਆਇਆ, ਜਿਨ੍ਹਾਂ ਨੂੰ ਯਕੀਨ ਨਹੀਂ ਆਇਆ,
ਜੀੜਾ ਜਲ ਜਾਓ
ਭਾਈ, ਉਹ ਜੀਵ ਨੂੰ ਸੜ ਜਾਣਾ ਚਾਹੀਦਾ, ਉਹ ਮਰ ਮਿਟ ਜਾਣਾ ਚਾਹੀਦਾ ਹੈ।
ਗੁਣ ਮੇਰੇ ਸਾਹਿਬ ਭਾਈ,
ਜਿਹੜਾ ਮੇਰਾ ਸਾਹਿਬ ਮਾਲਕ ਹੈ ਨਾ ਭਾਈ, ਹਿਜ ਹਾਈਨੈਸ ਸਾਰਿਆਂ ਤੋਂ ਉੱਚਾ, ਸਾਹਿਬ ਦਾ ਭਾਵ ਦਾ ਉੱਚਾ ਸਤਿਕਾਰ ਯੋਗ, ਜਿਹੜਾ ਸਤਿਕਾਰ ਯੋਗ ਮੇਰਾ ਮਾਲਕ ਵਾਹਿਗੁਰੂ ਹੈ ਨਾ, ਉਹਦੇ ਚ ਬੜੇ ਗੁਣ ਹਨ।
ਤਿਸ ਕੈ ਬਲ ਜਾਓ,
ਇਸ ਕਰਕੇ ਮੈਂ ਉਹਦੇ ਤੋਂ ਸਦਕੇ ਜਾਂਦਾ। ਸਾਡਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ, ਔਰ ਇਸੇ ਕਾਰਨ ਕਰਕੇ ਗੁਰਮੁਖ ਆਪਾਂ ਪ੍ਰਕਰਮਾ ਕਰਦੇ ਹਾਂ। ਜਿਹੜੇ ਕਹਿੰਦੇ ਨੇ ਪ੍ਰਕਰਮਾ ਕਰਨ ਦਾ ਕੀ ਮਤਲਬ ਹੈ? ਇਹਦਾ ਗੁਰਮੁਖ ਮਤਲਬ ਇਹ ਹੈ ਅਸੀਂ ਆਪਣੇ ਸਾਹਿਬ ਤੋਂ ਬਲਹਾਰੇ ਜਾਂਦੇ ਹਾਂ, ਅਸੀਂ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ।
ਉਹ ਨਿਰਗੁਣਿਆਰੇ ਪਾਲਦਾ ਭਾਈ
ਕਿਉਂ ਸਾਹਿਬ ਦੀਆਂ ਗੁਣ ਗਾਉਂਦੇ ਆ ਕਿਉਂ ਬੁਲਾਰੇ ਜਾਂਦੇ ਆ ਉਹ ਨਿਰਗੁਣਿਆਰੇ ਪਾਲਦਾ ਭਾਈ ਭਾਵੇਂ ਕਿਸੇ ਨਿਤਨੇਮ ਕੀਤਾ ਤੇ ਭਾਵੇਂ ਉਹਨੂੰ ਬੁਰਾ ਭਲਾ ਕਿਹਾ ਉਹਨੇ ਚਾਹ ਸਾਰਿਆਂ ਨੂੰ ਦਿੱਤੀ ਸਾਰੇ ਪੀ ਕੇ ਆਏ ਨੇ ਇਹ ਨਹੀਂ ਵੀ ਫਲਾਣੇ ਨਿਤਨੇਮ ਨਹੀਂ ਕੀਤਾ ਤੇ ਰੱਬ ਨੇ ਆਖਿਆ ਨੂੰ ਚਾਹ ਨਹੀਂ ਦੇਣੀ ਉਹਨੇ ਨੂੰ ਪੀਤੀ ਹੈ ਉਹਨਾਂ ਨੂੰ ਵੀ ਰੋਟੀ ਦਿੰਦਾ ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਭ ਪਸੰਦ ਉਹ ਨਿਰਗੁਣਿਆਰੇ ਪਾਲਦਾ ਭਾਈ ਇੱਥੇ ਮੈਂ ਹੋਰ ਇੱਕ ਨਵਾਂ ਸਮੇਂ ਤੋਂ ਬਾਹਰ ਗੱਲ ਗੁਰੂ ਪਾਤਸ਼ਾਹ ਨੇ ਲਿਖੀ ਹੈ ਇੱਥੇ ਊੜੇ ਦਾ ਮੂੰਹ ਖੁੱਲ੍ਹਾ ਵੈਸੇ ਊੜਾ ਹੁੰਦਾ ਤੇ ਫਿਰ ਵੀ ਬਣ ਸਕਦੀ ਸੀ ਗੱਲ ਪਰ ਗੁਰਦੇਵ ਨੇ ਊੜਾ ਖਿਲਾਇਆ ਭਾਈ ਗੁਰਦਾਸ ਜੀ ਨੂੰ ਕਹਿੰਦੇ ਖੋਲ ਕੇ ਰੱਖ ਊੜਾ ਕਿਉਂ ਇਹਦੇ ਪਿੱਛੇ ਮਤਲਬ ਹੈ ਇਹਦਾ ਮਤਲਬ ਇਹ ਹੈ ਵੀ ਆਪਾਂ ਕਹਿੰਦੇ ਦਫ਼ਤਰ ਜਿਹੜਾ ਉਹ 5 ਵਜੇ ਬੰਦ ਹੋ ਜਾਏਗਾ ਮੇਰੇ ਪਾਤਸ਼ਾਹ ਕਹਿੰਦੇ ਰੱਬ ਦਾ ਦਫ਼ਤਰ ਬੰਦ ਨਹੀਂ ਹੁੰਦਾ ਉਹਦਾ ਦਰਵਾਜ਼ਾ ਅੱਗੇ ਪਰ ਖੁੱਲ੍ਹਾ ਹੈ ਭਾਵੇਂ ਕੋਈ ਵੀ ਗੁਣ ਨਹੀਂ ਉਹ ਸਾਰਿਆਂ ਦੀ ਪਾਲਣਾ ਕਰਦਾ ਇਹ ਖੁੱਲ੍ਹਾ ਹੋੜੇ ਦਾ ਸੰਕੇਤ ਅਰਥ ਇਹ ਬਣਦੇ ਹਨ
ਜੇ ਨਿਥਾਵੇ ਥਾਓ
ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨਾਂ ਨੂੰ ਇਹ ਥਾਂ ਦਿੰਦਾ ਉਹਨਾਂ ਨੂੰ ਝੱਲਦਾ ਆਪਾਂ ਗੁਰਮੁਖੋ ਗੁਰਾਮਦਾਸ ਦੇ ਲੰਗਰ ਚ ਪ੍ਰਸ਼ਾਦਾ ਛਕਦੇ ਹਾਂ ਕਦੇ ਪੁੱਛਿਆ ਵੀ ਤੂੰ ਪਾਪੀ ਹੈ ਕਿ ਪੁੰਨੀ ਹੈ ਤੂੰ ਨਹਾਤਾ ਕਿ ਨਹੀਂ ਨਹਾਤਾ ਉਹ ਸਾਰਿਆਂ ਦਾ ਆਸਰਾ ਦੇ ਨਿਥਾਵੇ ਥਾਓ ਭਾਵੇਂ ਅਸੀਂ ਚੋਰ ਹਾਂ ਤੇ ਭਾਵੇਂ ਸਾਧ ਹਾਂ ਜਿਨ੍ਹਾਂ ਨੂੰ ਕੋਈ ਨਹੀਂ ਝੱਲਦਾ ਉਹਨਾਂ ਨੂੰ ਪਰਮਾਤਮਾ ਝੱਲਦਾ ਹੈ
ਰਿਜਕ ਸੰਭਾਹੇ ਸਾਸ ਸਾਸ ਭਾਈ
ਔਰ ਇੱਕ ਇੱਕ ਸਵਾਸ ਤੇ ਸਾਡੀ ਰੋਜੀ ਦਾ ਪ੍ਰਬੰਧ ਕਰਦਾ ਹੈ
ਰਾਜਾ ਕਾ ਨਾਮ
ਜਿਹੜਾ ਭਾਈ ਨਾ ਉਹਦਾ ਬੜਾ ਗੋਝ ਹੈ ਬੜਾ ਡੂੰਘਾ ਹੈ ਅਸੀਂ ਉਹਨੂੰ ਸਮਝ ਨਹੀਂ ਸਕਦੇ
ਜਿਸ ਗੁਰ ਸਾਚਾ ਭੇਟੀਆ ਭਾਈ
ਜਿਨ੍ਹਾਂ ਭਾਗਾਂ ਵਾਲੀਆਂ ਰੂਹਾਂ ਨੇ ਸੱਚੇ ਗੁਰੂ ਨਾਲ ਮਿਲਾਪ ਕਰ ਰਿਹਾ
ਪੂਰਾ ਤਿਸ ਕਰਮਾਓ
ਇਹਦੇ ਦੋ ਅਰਥ ਹੋਣਗੇ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕੰਮ ਨੂੰ ਪੂਰਿਆਂ ਕਰ ਲਿਆ ਇੱਕ ਮੁੱਖ ਅਰਥ ਇਹ ਤੇ ਦੂਜਾ ਕਰਮ ਦਾ ਅਰਥ ਹੈ ਭਾਗ ਕਿਸਮਤ ਉਹ ਬੰਦੇ ਕਿਸਮਤ ਵਾਲੇ ਨੇ ਉਹ ਭਾਗਾਂ ਵਾਲੇ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਨਿਸ਼ਾਨੇ ਨੂੰ ਪੂਰਾ ਕਰ ਲਿਆ ਜਿਹੜੇ ਉਹ ਸੱਚੇ ਪਰਮਾਤਮਾ ਭੇਟੀਏ ਤੋਂ ਪਾ ਮਿਲਾਪ ਹੋ ਗਿਆ ਜਿਹੜੇ ਉਹਦੇ ਵਿੱਚ ਇੱਕ ਮਿਕ ਹੋ ਗਏ
ਇਸ ਦਿਨ ਘੜੀ ਨਾ ਜੀਵੀਐ ਭਾਈ
ਇਹ ਗੁਰਮੁਖੋ ਬੜੀ ਅਜੀਬੋ ਗਰੀਬ ਗੱਲ ਹੈ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ 24 ਘੰਟਿਆਂ ਦੇ ਵਿੱਚ ਇਹਨੂੰ 24 ਮਿੰਟ ਵੀ ਨਾ ਭੁੱਲ ਕਿਉਂਕਿ 24 ਮਿੰਟ ਦੀ ਘੜੀ ਹੁੰਦੀ ਹੈ ਵੀ 24 ਘੰਟੇ ਨੇ ਨਾ ਰਾਤ ਤੇ ਦਿਨ ਦੇ ਇਹਨਾਂ 24 ਘੰਟਿਆਂ ਦੇ ਵਿੱਚ ਉਹਨੂੰ 24 ਮਿੰਟ ਵੀ ਨਾ ਭੁੱਲ ਤੇ ਮੈਨੂੰ ਤਾਂ ਸ਼ਰਮ ਆਈ ਆਪਣੇ ਆਪ ਉੱਪਰ ਵੀ ਗੁਰੂ ਪਾਤਸ਼ਾਹ ਤੁਸੀਂ ਕਹਿੰਦੇ 24 ਘੰਟਿਆਂ 24 ਮਿੰਟ ਨਾ ਭੁੱਲਦੇ ਸਾਨੂੰ ਤਾਂ 24 ਮਿੰਟ ਵੀ ਚੇਤੇ ਨਹੀਂ ਆਇਆ ਬਾਕੀ ਚੇਤੇ ਕੀ ਕਰਨਾ ਇਸ ਦਿਨ ਘੜੀ ਨਾ ਜੀਵੀਏ ਭਾਈ ਹੇ ਮੇਰੇ ਭਰਾਓ ਹੇ ਗੁਰਸਿੱਖੋ ਉਸ ਪਰਮਾਤਮਾ ਤੋਂ ਬਿਨਾਂ ਇਹ ਘੜੀ ਵੀ ਨਾ ਜਿਉਂਦੇ ਰਹੋ
ਸਰਬ ਕਲਾ ਭਰਪੂਰ
ਆਪ ਜੀਵਨ ਪਰਯੰਤ ਨੂੰ ਚੇਤੇ ਰੱਖੋ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ
ਸਾਸ ਗਿਰਾਸ ਨ ਵਿਸਰੈ ਭਾਈ
ਇਸ ਪ੍ਰਕਾਰ ਪ੍ਰਸ਼ਾਦਾ ਛਕਦਿਆਂ ਸਵਾਸ ਲੈਂਦਿਆਂ ਉਹਨੂੰ ਭੁਲਾਵੀ ਨਾ
ਦੇਖੋ ਸਦਾ ਹਜੂਰ
ਅੰਗ ਸੰਗ ਵੇਖਣਾ ਕਰੋ
ਸਾਧੂ ਸੰਗ ਮਿਲਾਇਆ ਭਾਈ
ਨੇਕ ਸਾਧੂ ਪੁਰਖਾਂ ਦੀ ਸੰਗਤ ਕਰਕੇ ਮਿਲਾਪ ਹੋਇਆ
ਸਰਬ ਰਹਿਆ ਭਰਪੂਰ
ਮਿਲਾਪ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ
ਨਾ ਪ੍ਰੀਤ ਨ ਲੱਗੀਆ ਭਾਈ
ਜਿਹੜੇ ਦੁਨੀਆਂ ਦੀ ਰੀਤਾਂ ਤੋਂ ਪਰਾਂ ਕਰਕੇ ਪਰਮਾਤਮਾ ਨਾਲ ਪ੍ਰੇਮ ਨਹੀਂ ਕਰਦੇ
ਤੇ ਨਿਤ ਨਿਤ ਮਰਦੇ ਝੂਰ
ਕਿਰਜ ਕਿਰਜ ਕੀ ਮਰਦੇ ਹਨ
ਅੰਚਲ ਲਾਏ ਤਰਾਇਆ ਭਾਈ
ਇਹਨਾਂ ਤੇ ਕਿਰਪਾ ਕੀਤੀ ਉਹਨਾਂ ਨੂੰ ਗੁਰੂ ਮੰਤਰ ਉਪਦੇਸ਼ ਰੂਪੀ ਪੱਲਾ ਦੇ ਕਰਕੇ ਤਾਰਨਾ ਕੀਤਾ
ਜਲ ਦੁੱਖ ਸੰਸਾਰ
ਸੰਸਾਰ ਜੋ ਦੁੱਖਾਂ ਦਾ ਕਰਜ ਦੇ ਵਿੱਚ ਉਤਰਾਅ ਚੜਾਅ ਆਉਂਦੇ ਰਹਿੰਦੇ ਨੇ ਭੌਜਲ ਭਾਵ ਸਮੁੰਦਰ ਦਾ ਜੇ ਸਮੁੰਦਰ ਵਿੱਚ ਛੱਲਾਂ ਆਉਂਦੀਆਂ ਰਹਿੰਦੀਆਂ ਤੇ ਕਦੇ ਥੱਲੇ ਚਲੀਆਂ ਗਈਆਂ ਇਸੇ ਪ੍ਰਕਾਰ ਵਿੱਚ ਕਈ ਤਰ੍ਹਾਂ ਦੀ ਗਮੀ ਦੀ ਛੱਲ ਕਦੇ ਖੁਸ਼ੀ ਦੀ ਛੱਲ ਇਹਦੇ ਤੋਂ ਤਾਰ ਲਿਆ ਆਪਣੇ ਉਪਦੇਸ਼ ਸਦਕਾ
ਕਰ ਕਿਰਪਾ ਨਦਰ ਨਿਹਾਲਿਆ ਭਾਈ
ਭਾਈ ਕਿਰਪਾ ਕੀਤੀ ਨਿਗਾਹ ਭਰੀ ਕਿਰਪਾ ਨਾਲ ਵੇਖਿਆ
ਕਿਤੋਂ ਅੰਗ ਅਪਾਰ
ਪਰਮਾਤਮਾ ਵੀ ਭਾਈ ਆਪਣੇ ਪਿਆਰਿਆਂ ਦਾ ਪਗ ਕਰਦਾ ਉਹਨਾਂ ਦਾ ਅੰਗ ਕਰਦਾ ਹੈ।
ਮਨ ਤਨ ਸੀਤਲ ਹੋਇਆ ਭਾਈ,
ਜਿਹਨਾਂ ਦਾ ਪਾਕ ਕੀਤਾ ਉਹਨਾਂ ਦਾ ਮਨ ਵੀ ਠੰਡਾ, ਉਹਨਾਂ ਦੇ ਤਨ ਵਿੱਚ ਵੀ ਸ਼ਾਂਤੀ।
ਭੋਜਨ ਨਾਮ ਆਧਾਰ,
ਉਸ ਨਾਮ ਕਰਕੇ, ਕਿਉਂਕਿ ਉਹਨਾਂ ਗੁਰਮੁਖਾਂ ਦਾ ਖੁਰਾਕ ਕਿਹੜੀ ਹੈ? ਪਰਮਾਤਮਾ ਦਾ ਨਾਮ, ਔਰ ਪਰਮਾਤਮਾ ਦੇ ਨਾਮ ਰੂਪੀ ਭੋਜਨ ਕਰਕੇ, ਜਿਵੇਂ ਆਪਾਂ ਗਰਮ ਖਾਂਦੇ ਹਾਂ ਤੇ ਗੁਰਮੁਖ ਆਪਣੇ ਸਰੀਰ ਨੂੰ ਕਈ ਵਾਰ ਗਰਮੀ ਚ ਨੁਕਸਾਨ ਹੁੰਦਾ ਹੈ, ਸਿਆਲ ਵਿੱਚ ਆਪਾਂ ਪਰਾਲਾ ਕਰਦੇ ਵੀ ਠੰਡੀ ਚੀਜ਼ ਨਾ ਖਾਧੀ ਜਾਏ, ਨੁਕਸਾਨ ਹੋਵੇਗਾ। ਇਸੇ ਪ੍ਰਕਾਰ ਪਰਮਾਤਮਾ ਦਾ ਨਾਮ ਰੂਪੀ ਭੋਜਨ ਦੇ ਨਾਲ ਸਾਡੇ ਮਨ ਤੇ ਤਨ ਨੂੰ ਠੰਡ ਪੈ ਜਾਂਦੀ ਹੈ, ਮਨ ਦੀਆਂ ਕਲਪਨਾ ਮਿਟ ਜਾਂਦੀਆਂ ਹਨ।
ਨਾਨਕ ਇਸ ਸਰਨਾਗਤੀ ਭਾਈ,
ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਉਸ ਪਰਿਪੂਰਨ ਪਰਮਾਤਮਾ ਦੀ ਸ਼ਰਨ ਵਿੱਚ ਆਉਣਾ ਕਰੀਏ।
ਕਿਲ ਵਿਖ
ਕਰਕੇ ਸਾਡੇ ਪਾਪਾਂ ਨੂੰ ਕੱਟਣ ਦੀ ਸਮਰੱਥਾ ਰੱਖਦਾ ਹੈ ਸਤਿਗੁਰੂ ਪਾਤਸ਼ਾਹ, ਸਾਡੇ ਸਾਰਿਆਂ ਤੇ ਦਇਆ ਕਰਨ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ, ਨਾਨਕ ਤਿਸ ਸਰਨਾਗਤੀ ਪਾਈ, ਜੇ ਕਿਲ ਵਿਖ ਕਾਟਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।